ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਿਕਾਰਡਿੰਗ ਨਾਲ ਦੱਬਤਾ ਬਾਬਾ ਜੀ ਦਾ, ਲਾਈਟ ਆ ਗਈ ਜੀ, ਬਸ ਠੀਕ ਆ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਦਰ ਦਰਵੇਸ਼ੀ ਗਾਖੜੀ,
ਸਬਰ
ਸਬਰ ਇਹੋ ਸੁਆਓ, ਜੇ ਤੂੰ ਬੰਦਾ ਦਿੜ ਕਰੇ।
ਕਰਹੀ ਪੜਾਂਗੇ,
ਕਰ
ਸਬਰ ਇਹੋ ਸੁਆਓ। ਸੁਆਓ ਦਾ ਅਰਥ ਲਾਭ, ਅਤੇ ਜੇ ਤੂੰ ਭਾਈ ਲਾਭ ਪ੍ਰਾਪਤ ਕਰਨਾ ਚਾਹੁੰਦਾ ਨਾ, ਤਾਂ ਸਬਰ ਸੰਤੋਖ ਰੱਖ ਜ਼ਿੰਦਗੀ ਵਿੱਚ, ਜਾਂ ਸੰਤੋਖ ਦਾ ਇਹੀ ਲਾਭ ਹੈ। ਸਬਰ ਇਹੋ ਸੁਭਾਅ, ਸੰਤੋਖ ਦਾ ਇੱਕ ਲਾਭ ਹੈ। ਸੁਭਾਅ ਮੈਨੇ ਲਾਭ ਹੈ ਕਿ ਜੇ ਤੂੰ ਬੰਦਾ ਦਿੜ ਕਰ ਹੈ,
ਜੇ ਤੂੰ ਬੰਦਾ ਦਿੜ ਕਰ ਹੈ,
ਹੈ ਬੰਦੇ ਜੇ ਤੂੰ ਕਿਤੇ ਸੰਤੋਖ ਨੂੰ ਦਿੜ ਕਰ ਲਵੇਂ, ਸੰਤੋਖੀ ਪੱਕੇ ਤੌਰ 'ਤੇ ਹੋ ਜਾਵੇਂ, ਬੜਾ ਵੱਡਾ ਲਾਭ ਹੈ ਇਹਦਾ। ਹਾਂਜੀ,
ਵੱਧ ਥੀ ਵਹਿ ਦਰਿਆਓ,
ਹਾਂ ਆਹ ਇਹਦਾ ਲਾਭ ਹੈ। ਵੱਧ ਕੇ ਜੀਵਨ ਕਾਲ ਵਿੱਚ ਦਰਿਆ ਰੂਪ ਹੋ ਜਾਵੇਗਾ। ਹਾਂਜੀ, ਟੁੱਟ
ਟੁੱਟ ਨਾ ਥੀ ਵਹਿ ਵਾਹੜਾ,
ਹਾਂ ਟੁੱਟ ਮੁੜ ਕੇ ਜਿਹੜਾ ਸੀ ਵਾਹੜਾ, ਜਿਹੜਾ ਸੀ ਜਿਹੜਾ ਇੱਕ ਵਾਰੀ ਦਰਿਆ ਬਣ ਗਿਆ ਨਾ, ਮੁੜ ਕੇ ਨਾਲਾ ਨਹੀਂ ਉਹ ਚੱਲਿਆ, ਦਰਿਆਈ ਹੋ ਜਾਵੇਗਾ। ਇੱਕ ਵਾਰੀ ਸਮੁੰਦਰ ਬਣ ਗਿਆ, ਮੁੜ ਕੇ ਨਾਲਾ ਤਾਂ ਨਹੀਂ ਨਾ ਬਣਦਾ। ਇਸ ਲਈ ਵੱਧ ਥੀ ਵਹਿ ਦਰਿਆਓ, ਤੂੰ ਵੱਧ ਕੇ ਜਿਹੜਾ ਦਰਿਆ ਰੂਪ ਹੋ ਜਾਵੇਗਾ, ਮੁੜ ਕੇ ਟੁੱਟ ਕੇ, ਇਹ ਨਹੀਂ ਕਿ ਬ੍ਰਹਮ ਰੂਪ ਹੋ ਗਿਆ, ਬ੍ਰਹਮ ਨਾਲ ਟੁੱਟ ਕੇ ਮੁੜ ਕੇ ਫਿਰ ਜਿਹੜਾ ਜੀਵ ਰੂਪ ਹੋ ਜਾਵੇਗਾ, ਨਹੀਂ। ਜਿਹੜਾ ਇੱਕ ਵਾਰੀ ਸਾਗਰ ਦੀ ਨਿਆਈ ਬ੍ਰਹਮ ਪਰਮੇਸ਼ਰ ਰੂਪ ਹੋ ਗਿਆ, ਮੁੜ ਕੇ ਉਹ ਨਹੀਂ ਕੋਈ ਜੀਵ ਬਣ ਜੂਗਾ, ਜਾਂ ਅਗਿਆਨੀ ਬਣ ਜਾਏਗਾ। ਜੋਤੀ ਜੋਤ ਰਲੇ ਸੰਪੂਰਨ ਸੀ ਆਰਾਮ, ਇੱਕ ਵਾਰੀ ਜੋਤ ਜੋਤ 'ਚ ਰਲ ਜਾਂਦੀ ਹੈ, ਉਹਦਾ ਹੀ ਰੂਪ ਹੋ ਜਾਂਦੀ ਹੈ ਮੁੜ ਕੇ। ਨਾਲਾ, ਛੋਟਾ ਨਦੀ, ਨਿੱਕੀ ਨਾਲੀ, ਨਦੀ ਕਹਿ ਲਓ। ਹਾਂਜੀ,
ਫਰੀਦਾ ਦਰ ਦਰਵੇਸ਼ੀ ਗਾਖੜੀ,
ਹਾਂਜੀ
ਚੋਪੜੀ ਪ੍ਰੀਤ,
ਹਾਂ ਜਿਹੜੀ ਰੱਬ ਦੇ ਦਰਵੇਸ਼ੀ ਆ ਨਾ ਫਕੀਰੀ, ਗਾਖੜੀ ਮੈਨੇ ਔਖੀ, ਰੱਬ ਦੇ ਦਰ ਦੀ ਫਕੀਰੀ ਕਰਨੀ ਕਠਿਨ ਹੈ, ਔਖੀ ਆ। ਤੋ ਚੋਪੜੀ ਪ੍ਰੀਤ, ਅਤੇ ਸੰਸਾਰੀ ਲੋਕਾਂ ਦੀ, ਪਖੰਡੀਆਂ ਦੀ, ਰੱਬ ਨਾਲ ਕੇਵਲ ਜਿਹੜੀ ਹੈ ਚੋਪੜੀ ਪ੍ਰੀਤ ਇਹ ਹੈ। ਹਾਂ, ਦੇਖਾ ਦੇਖੀ ਦੀ ਪ੍ਰੀਤ ਹੈ ਭਾਵ ਚੋਪੜੀ ਪ੍ਰੀਤ। ਹਾਂ, ਚੋਪੜੀ ਪ੍ਰੀਤ ਵਾਲੇ ਬਹੁਤੇ ਨੇ, ਦਰਵੇਸ਼ ਜਿਹੜੀ ਅਸਲੀ ਫਕੀਰੀ ਹੈ ਉਹ ਥੋੜ੍ਹੇ ਨੇ। ਹਾਂਜੀ,
ਏਕਨ
ਕਿਉਂਕਿ ਕਠਿਨ ਆਏ ਇਹ। ਹਾਂਜੀ ਹਾਂਜੀ,
ਏਕਨ ਕਿੰਨੇ ਚਾਲੀਐ ਦਰਵੇਸਾ ਹੀ ਰੀਤ,
ਦਰਵੇਸਾ ਵੀ,
ਦਰ
ਇਹ ਵੀ ਪਾਠ ਵੱਖਰਾ ਹੈ, ਵੀ ਵੱਖਰਾ ਹੈ,
ਇਹ ਤਾਂ ਇਕੱਠਾ ਹੋਇਆ
ਟਕਸਾਲੀ 'ਚ ਦੇਖਿਓ। ਹਾਂ, ਵੀ ਪਾਠ ਵੱਖਰਾ, ਵੀ ਮੈਨੇ ਵਾਲੀ, ਇੱਕਨ ਕਿੰਨੇ ਚਾਲੀਐ,
ਇੱਕਨ ਕਿੰਨੇ ਚਾਲੀਐ
ਦਰਵੇਸਾ,
ਦਰਵੇਸਾ
ਦਰਵੇਸਾ ਵੀ ਰੀਤ,
ਦਰਵੇਸਾ ਵੀ ਰੀਤ।
ਹਾਂ, ਵੇਸਾ ਜਿਹੜੀ ਦਰਵੇਸਾਂ ਵਾਲੀ ਰੀਤ ਹੈ, ਜਿਹੜੀ ਦਰਵੇਸਾਂ ਵਾਲੀ ਰੀਤੀ 'ਤੇ ਚੱਲਣਾ, ਇੱਕ ਨਾ ਕਿੰਨਾ ਚਾਲੀ ਹੈ। ਸੋ ਸੱਚੀ ਪ੍ਰੀਤ 'ਤੇ ਚੱਲਣ ਵਾਲੇ ਦਰਵੇਸ਼ ਕੋਈ ਵਿਰਲੇ ਵਿਰਲੇ ਹੀ ਨੇ, ਇੱਕ ਨਹੀਂ ਕਿੰਨਾ, ਕੋਈ ਕੋਈ ਹੈ, ਇੱਕ ਕੋਈ ਕੋਈ ਹੈ ਚਾਲੀਆਂ ਵਾਲੇ ਚੱਲਣ ਵਾਲਾ। ਹਾਂਜੀ,
ਦਰਵੇਸਾ ਹੀ,
ਦਰਵੇਸਾ ਵੀ, ਦਰਵੇਸਾ ਵੀ, ਵੀ ਪਾਠ ਵੱਖਰਾ, ਵੀ ਮੈਨੇ ਵਾਲੀ
ਰੀਤ।
ਹਾਂ,
ਤਨ ਤਪੈ ਤੰਦੂਰ ਜਿਉ ਬਾਲਣ ਹੱਡ ਬਲੰਨ,
ਹਾਂ ਤਨ ਤਪੈ ਤੰਦੂਰ ਜਿਉ, ਕਹਿੰਦੇ ਇੰਨਾ ਤਪੱਸਿਆ ਕਰਨੀ ਚਾਹੀਦੀ ਹੈ। ਫਰੀਦ ਜੀ ਕਹਿੰਦੇ ਸਰੀਰ ਨੂੰ ਤੰਦੂਰ ਵਾਂਗੂ ਤਪਾ ਲੈਣਾ ਚਾਹੀਦਾ ਹੈ, ਇੰਨਾ ਤਪ ਹੋਵੇ। ਅਤੇ ਬਾਲਣ ਹੱਡ ਬਲੰਨ, ਅਤੇ ਹੱਡਾਂ ਨੂੰ ਜਿਹੜਾ ਸੀ ਬਾਲਣ ਦੀ ਨਿਆਈ ਬਾਲ ਦੇਣਾ ਕਰੇ, ਇਉਂ ਤਪੱਸਿਆ ਕਰੇ।
ਪੈਰੀ ਥੱਕਾਂ ਸਿਰ ਜੁਲਾਂ,
ਹਾਂ ਪ੍ਰਭੂ ਪ੍ਰਾਪਤੀ ਵਾਸਤੇ ਇੰਨਾ ਤਪ ਕਰਦਿਆਂ ਹੋਇਆਂ ਜੇ ਉਸ ਪ੍ਰਭੂ ਨੂੰ ਮਿਲਣ ਵਾਸਤੇ ਪ੍ਰਾਪਤੀ ਵਾਸਤੇ ਪੈਰੀਂ ਥੱਕਾਂ, ਜੇ ਪੈਰਾਂ ਕਰਕੇ ਥੱਕ ਵੀ ਜਾਵਾਂ ਤਾਂ ਸਿਰ ਜੁੱਲਾਂ, ਜੁੱਲਾਂ ਹੁੰਦਾ ਜਾਣਾ, ਇਹ ਉੱਥੋਂ ਦੀ ਬੋਲੀ ਆ, ਜੁੱਲਾਂ ਲਹਿੰਦੇ ਦੀ ਬੋਲੀ ਹੈ, ਸਿਰ ਜੁੱਲਾਂ, ਸਿਰ ਪਰਨੇ ਹੋ ਕੇ ਚੱਲਣਾ ਕਰਾਂ। ਐਸਾ ਕਿਉਂ? ਜੇ ਮੂੰਹ ਪਿਰੀ ਮਿਲਨ,
ਜੇ ਮੂੰਹ ਪਿਰੀ ਮਿਲਨ,
ਹਾਂ ਮੂੰਹ ਮੈਨੇ ਮੈਨੂੰ, ਪਿਰੀ ਮੈਨੇ ਪਤੀ ਵਾਹਿਗੁਰੂ, ਜੇ ਮੈਨੂੰ ਮੇਰਾ ਪਿਆਰਾ ਵਾਹਿਗੁਰੂ ਪਤੀ ਕਿਤੇ ਮਿਲੇ, ਮਿਲਾਪ ਹੋ ਜਾਵੇ, ਹਾਂ ਪੈਰਾਂ ਨਾਲ ਚੱਲ ਕੇ ਜਾਵਾਂ, ਥੱਕ ਜਾਵਾਂ, ਸਿਰ ਪਰਨੇ ਹੋ ਕੇ ਚੱਲਾਂ। ਹਾਂਜੀ, ਕਿਵੇਂ ਮਿਲ ਪੈਣ? ਹੁਣ ਇਸ ਦਾ ਉੱਤਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਹੇ ਨੇ ਅਗਲੇ ਸਲੋਕ ਵਿੱਚ। ਹਾਂਜੀ, ਕੀ ਕਹਿੰਦੇ ਨੇ ਮਹਾਰਾਜ ਫਰੀਦ ਸਾਹਿਬ ਜੀ ਦੇ ਇਸ ਆਸ਼ੇ ਨੂੰ ਸੁਣ ਕੇ? ਹਾਂਜੀ,
ਤਨ ਨਾ ਤਪਾਏ ਤਨੂਰ, ਜਿਉਂ ਬਾਲਨ ਹੱਡ ਨਾ ਬਾਲ।
ਹਾਂ, ਜਿਉਂ ਤੇ ਵਿਸ਼ਰਾਮ ਕਰ ਲਓ, ਤਨ ਨਾ ਤਪਾਏ ਤਨੂਰ ਜਿਉਂ,
ਤਨ ਨਾ ਤਪਾਏ ਤਨੂਰ ਜਿਉਂ।
ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਫਰੀਦ ਸਾਹਿਬ, ਤਨ ਨੂੰ ਸਰੀਰ ਨੂੰ ਤੰਦੂਰ ਵਾਂਗੂ ਕਾਹਨੂੰ ਤਪਾਉਣਾ ਹੈ? ਬਾਲਣ ਹੱਡ ਨਾ ਬਾਲ,
ਬਾਲਣ ਹੱਡ ਨਾ ਬਾਲ,
ਹੱਸੇ ਬਾਲਣ ਦੀ ਨਿਆਈ, ਬਾਲਣ ਦੇ ਥਾਂ ਹੱਡਾਂ ਨੂੰ ਕਾਹਨੂੰ ਜਾਲਣਾ ਹੈ? ਹਾਂਜੀ, ਸਿਰ
ਸਿਰ ਪੈਰੀ ਕਿਆ ਫੇਰ ਫੇੜਿਆ।
ਹਾਂ, ਇਹਨਾਂ ਸਿਰ ਅਤੇ ਪੈਰਾਂ ਨੇ ਕੀ ਫੇੜਿਆ? ਮੈਨੇ ਵਿਗਾੜਿਆ, ਫੇੜਿਆ ਦਾ ਅਰਥ ਵਿਗਾੜਿਆ, ਸਿਰ ਪੈਰੀ ਕਿਆ ਫੇੜਿਆ,
ਸਿਰ ਪੈਰੀ ਕਿਆ ਫੇੜਿਆ,
ਅੰਦਰ ਪਿਰੀ ਨਿਹਾਲ,
ਅੰਦਰ ਪਿਰੀ ਨਿਹਾਲ,
ਨਿਹਾਲ ਦਾ ਅਰਥ ਹੁਣ ਇੱਥੇ ਵੇਖਣਾ, ਪਿੱਛੇ ਆਪਾਂ ਨਿਹਾਲ ਦਾ ਅਰਥ ਕੀਤਾ ਜੀ ਦੁੱਖਾਂ ਤੋਂ ਰਹਿਤ, ਹੁਣ ਇੱਥੇ ਨਿਹਾਲ ਨਾਮ ਇਸ ਬੋਲੀ ਵਿੱਚ ਲਹਿੰਦੇ ਦੀ ਨਿਹਾਲ ਨਾਮ ਵੇਖਣ ਦਾ। ਸਿਰ ਪੈਰੀ ਕਿਆ ਫੇੜਿਆ, ਗੁਰੂ ਨਾਨਕ ਸਾਹਿਬ ਕਹਿੰਦੇ ਸਿਰ ਅਤੇ ਪੈਰਾਂ ਨੇ ਕੀ ਵਿਗਾੜਿਆ, ਇਹਨਾਂ ਨੂੰ ਸਾੜਨਾ ਚਾਹੁੰਦੇ ਹੋ ਬਾਲਣ ਦੀ ਥਾਂ? ਅੰਦਰ ਪਿਰੀ ਨਿਹਾਲ, ਉਸ ਪਿਰੀ ਵਹਿਰੂ ਤਾਂ ਅੰਦਰੇ ਵੇਖ ਲੈਣਾ ਕਰ, ਅੰਦਰ ਜੋ ਬੈਠਾ, ਬਾਹਰਲਿਆਂ ਨੂੰ ਕਾਹਨੂੰ ਸਾੜਨਾ, ਹੱਥਾਂ ਪੈਰਾਂ ਨੇ ਕੀ ਵਿਗਾੜਿਆ, ਉਹ ਤਾਂ ਅੰਦਰ ਬੈਠਾ ਹੋਇਆ। ਹਾਂਜੀ,
ਹਾਂ
ਜੀ, ਇੱਥੇ ਇਹ ਜਿਹੜਾ ਇਸ ਕਰਕੇ ਨਹੀਂ ਲਿਖਿਆ ਕਿਉਂਕਿ ਇਹ ਤਾਂ ਨਾਨਕ ਸ਼ਬਦ ਆ ਹੀ ਗਿਆ, ਨਾਨਕ ਪਦ ਆਊਗਾ ਅੱਗੇ। ਹਾਂਜੀ, ਅੱਗੇ ਬੋਲੋ।
ਹਾਉ ਟੂਡੇ
ਦੀ ਸੱਜਣਾ,
ਹਾਉ ਟੂਡੇ ਦੀ ਸੱਜਣਾ।
ਹੁਣ ਫਰੀਦ ਜੀ ਕਹਿੰਦੇ ਨੇ ਉਸੇ ਗੱਲ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਉਹ ਸੱਜਣ ਨੂੰ ਢੂੰਡਦੀ ਹਾਂ।
ਸੱਜਣ ਮੈਡੇ ਨਾਲ,
ਹਾਂਜੀ, ਜਿਹੜਾ ਸੱਜਣ ਤੁਸੀਂ ਕਹਿੰਦੇ ਮੇਰੇ ਨਾਲ ਹੀ ਹੈ, ਉਹ ਅਜੇ ਮੈਨੂੰ ਮਿਲਿਆ ਨਹੀਂ, ਪ੍ਰਾਪਤ ਨਹੀਂ ਹੋਇਆ, ਇਸ ਕਰਕੇ ਉਹਨੂੰ ਢੂੰਡਣਾ ਕਰ ਰਹੀ ਹਾਂ, ਅਜੇ ਸਾਖਿਆਤ ਨਹੀਂ ਹੋਇਆ, ਪ੍ਰਾਪਤ ਨਹੀਂ ਹੋਇਆ।
ਨਾਨਕ ਅਲੱਖ ਨਾ ਲਖੀਐ,
ਆ ਗਿਆ ਨਾ ਨਾਨਕ ਇੱਥੇ। ਹੁਣ ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਰ 'ਚ ਕਹਿ ਰਹੇ ਨੇ, ਫਿਰੇ ਜੇ ਉਹ ਵਾਹਿਗੁਰੂ ਹੈ ਅਲੱਖ, ਜਾਣਿਆ ਨਹੀਂ ਜਾਂਦਾ, ਅਲੱਖ ਦਾ ਅਰਥ ਜਿਹੜਾ ਨਾ ਜਾਣਿਆ ਜਾਵੇ, ਨਾ ਲਿਖਿਆ ਜਾਵੇ, ਉਹ ਲਖਣ ਤੋਂ ਰਹਿ ਜਿਹੜਾ ਪਰਮੇਸ਼ੁਰ ਹੈ, ਇਹ ਨਹੀਂ ਲਿਖਿਆ ਜਾਣਾ, ਕੱਲੀ ਤਪੱਸਿਆ ਨਾਲ ਨਹੀਂ ਲਿਖਿਆ ਜਾਣਾ, ਅਤੇ ਜੇ ਕਰਨਾ ਕੀ ਹੈ ਫਿਰ?
ਗੁਰਮੁਖ ਦੇ ਲਿਖਾ,
ਹਾਂ ਗੁਰਮੁਖ ਗੁਰੂ ਵਾਲਾ ਬਣ, ਹਾਂ ਗੁਰਮੁਖ ਜਿਹੜੇ ਮੁਖੀ ਗੁਰੂ ਨੇ ਨਾ, ਉਹਨਾਂ ਨੇ ਦਿਖਾ ਦੇਣਾ ਪੀਰੀ ਨੂੰ ਜਿਹੜਾ ਅੰਦਰ ਬੈਠਾ, ਕੱਲੀ ਤਪੱਸਿਆ ਨਾਲ ਨਹੀਂ ਵੇਖਿਆ ਜਾਣਾ, ਤਪੱਸਿਆ ਕਰਨਾ ਸ਼ਕਤੀਆਂ ਆ ਸਕਦੀਆਂ ਨੇ, ਪਰ ਜਿਹੜਾ ਪ੍ਰਭੂ ਮਿਲਾਪ ਹੈ, ਤਾਂ ਇਹ ਤਾਂ ਜਿਹੜਾ ਗੁਰੂ ਦੀ ਪ੍ਰਾਪਤੀ ਕਰਨੀ ਪਵੇਗੀ। ਹਾਂਜੀ,
ਹੰਸਾਂ ਦੇਖ ਤਰੰਦਿਆ, ਬਗਾ ਆਇਆ ਚਾਓ।
ਬਗਾ ਨਹੀਂ ਪੜ੍ਹਨਾ, ਬੱਗਾ, ਬਗਲੇ ਦਾ ਅਰਥ ਹੈ, ਲਾਉਣੀ ਹੈ, ਅਦਕਾ ਹੈ ਨਹੀਂ ਕਿਤੇ ਗੁਰੂ ਗ੍ਰੰਥ ਸਾਹਿਬ 'ਚ।
ਬਗਾ ਆਇਆ ਚਾਓ,
ਹਲੋ ਜੀ, ਹੰਸਾਂ ਦੇਖ ਤਰੰਦਿਆਂ,
ਹੰਸਾਂ ਦੇਖ ਤਰੰਦਿਆਂ,
ਬੱਗਾ ਆਇਆ ਚਾਓ,
ਬੱਗਾ ਆਇਆ ਚਾਓ।
ਕਹਿੰਦੇ ਇਹਦੀ ਉਥਾਨਖਾ ਵਾ, ਬਾਬਾ ਫਰੀਦ ਜੀ ਕੋਲ ਸ਼ਕਤੀਆਂ ਤਾਂ ਆ ਗਈਆਂ ਨਾ, ਤਪੱਸਿਆ ਕਰਨੇ ਕਰਕੇ, ਅਤੇ ਕੱਚੀ ਡੋਰ ਦੇ ਨਾਲ ਜਿਹੜਾ ਸੀ ਖੂਹ 'ਚ ਪੁੱਠਾ ਲੜਕ ਰਿਹਾ ਸੀ, ਇੱਕ ਆਲੀ ਰੋਜ਼ ਵੇਖਦਾ ਕਰਕੇ, ਅਤੇ ਮਨ 'ਤੇ ਬੈਠਾ ਵੇਖੀ ਜਾਂਦਾ, ਫਿਰ ਬੱਚੇ ਨੂੰ ਵਿਚਾਰਿਆ, ਦੋ ਚਾਰ ਦਿਨ ਹੁੰਦਾ ਰਿਹਾ, ਵੇਖਦਾ ਰਿਹਾ, ਸੋਚਿਆ ਵੀ ਜੇ ਇਹਨੂੰ ਪੁੱਠਾ ਲੜਕਣ ਨਾਲ ਸ਼ਕਤੀਆਂ ਮਿਲ ਗਈਆਂ ਨੇ, ਮੈਂ ਵੀ ਭੇਡਾਂ ਬੱਕਰੀਆਂ ਤੋਂ ਖੜਾ ਛਡਾਵਾਂ, ਮੈਂ ਵੀ ਲੜਕ ਕੇ ਵੇਖਾਂ, ਤੋ ਕੀ ਲਿਆ ਸੀ, ਮੁੰਜੀ ਦੀ ਰੱਸੀ ਜੀ ਵੱਟ ਲਈ, ਪੁੱਠਾ ਲੜਕਿਆ ਅਤੇ ਥੋੜ੍ਹੀ ਜਿਹੀ ਰਹਿ ਗਈ, ਬਟਾਕ ਤਾਂ ਘੱਟ ਰਹਿ ਗਿਆ ਹੁਣ, ਧੜੰਮ ਕਰਦਾ ਖੂਹ 'ਚ ਡਿੱਗਾ, ਅਤੇ ਖੂਹ 'ਚ ਡਿੱਗਣ ਦੇਖਿਆ ਬਾਬੇ ਫਰੀਦ ਦੀ ਸਮਾਧੀ ਖੁੱਲ੍ਹੀ, ਕਹਿਣ ਲੱਗੇ ਵੀ ਇਹ ਤਾਂ ਕੋਈ ਕਿਧਰੋਂ ਆ ਗਿਆ ਜਿਹੜਾ ਸੀ, ਇਹ ਬਗਲਾ ਹੀ ਆ ਗਿਆ ਕੋਈ, ਆਪਣੇ ਆਪ ਨੂੰ ਥੋੜ੍ਹਾ ਜਿਹਾ ਉੱਚਾ ਵੀ ਮੰਨਿਆ, ਉੱਥੇ ਸਲੋਕ ਉਚਾਰਿਆ ਉਸ ਵੇਲੇ ਉਸ ਸਥਿਤੀ ਨੂੰ ਦੇਖ ਕੇ, ਹੰਸਾਂ ਦੇਖ ਤਰੰਦਿਆਂ,
ਹੰਸਾਂ ਦੇਖ ਤਰੰਦਿਆਂ,
ਆਪਣੇ ਆਪ ਨੂੰ ਹੰਸ ਮੰਨ ਕੇ ਫਰੀਦ ਜੀ ਕਹਿੰਦੇ, ਮੈਂ ਹੰਸ ਨੂੰ ਤਰਦੇ ਨੂੰ ਵੇਖ ਕਰਕੇ ਬੱਗਾ ਆਇਆ ਚਾਓ,
ਬੱਗਾ ਆਇਆ ਚਾਓ।
ਆ ਪਖੰਡੀ ਨੂੰ ਜਿਹੜਾ ਸੀ ਜਾਂ ਮੇਰੀ ਰੀਸ ਕਰਨ ਵਾਲੇ ਬਗਲੇ ਨੂੰ ਚਾ ਆ ਗਿਆ ਕਿ ਮੈਂ ਵੀ ਸ਼ਕਤੀ ਸੰਪੰਨ ਹੋ ਜਾਵਾਂ। ਤਾਂਹੀਓ ਤਾਂ ਫਿਰ
ਡੁੱਬ ਮੂਏ ਬੱਗ ਬੱਪੜੇ,
ਇਹ ਵਿਚਾਰੇ ਬੱਗ ਬੱਪੜਾ ਜਿਹੜੇ ਸੀ ਡੁੱਬ ਗਏ ਨੇ ਹੁਣ ਡਿੱਗ ਕੇ ਖੂਹ ਦੇ ਵਿੱਚ। ਸਿਰ
ਤਲ ਉੱਪਰ ਪਾਓ,
ਕਿਉਂ ਸਿੱਧਾ ਹੀ ਗਿਆ ਨਾ ਹੇਠਾਂ ਨੂੰ, ਪੁੱਠਾ ਲੜਕਿਆ, ਸਿਰ ਹੇਠਾਂ ਨੂੰ ਹੋ ਗਿਆ, ਪਾਓ ਪੈਰ ਉੱਪਰ ਨੂੰ ਹੋ ਗਏ, ਡੁੱਬ ਗਿਆ। ਹਾਂਜੀ, ਇਹ ਹੁਣ ਇਹਦੇ ਅੰਤਰੀ ਵਰਤ। ਹੰਸਾਂ ਦੇਖ ਤਰੰਦਿਆਂ,
ਹੰਸਾਂ ਦੇਖ ਤਰੰਦਿਆਂ।
ਹੰਸ ਕੌਣ? ਤੱਤ ਵਿੱਚ ਮਹਾਂਪੁਰਖ ਬ੍ਰਹਮ ਗਿਆਨੀ ਜਿਹੜੇ ਪੂਰਨ ਪੁਰਖ ਨੇ, ਉਹਨਾਂ ਨੂੰ ਤਰਦਿਆਂ ਨੂੰ ਵੇਖ ਕੇ ਸੰਸਾਰ ਤੋਂ ਬੱਗਾ ਆਇਆ ਚਾਓ,
ਬੱਗਾ ਆਇਆ ਚਾਓ।
ਪਖੰਡੀ ਬਗਲੇ ਜਿਹੜੇ ਸੀ, ਬਗਲਿਆਂ ਦੀ ਨਾ ਜਿਹੜੇ ਬਦਲਣ ਵਾਲੇ ਸੀ, ਉਹਨਾਂ ਨੂੰ ਵੀ ਚਾਹ ਆਇਆ। ਹਾਂਜੀ, ਇਹਨਾਂ ਦੀ ਇੰਨੀ ਪੂਜਾ ਹੁੰਦੀ ਹੈ, ਸਾਡੀ ਵੀ ਹੋਵੇਗੀ, ਅਸੀਂ ਵੀ ਕਰੀਏ ਕੁਛ, ਇਉਂ ਚਾਹ ਆ ਗਿਆ ਲਾਗੇ, ਉਹ ਵੀ ਪਖੰਡ ਸਾਹਿਬ ਸਮਾਧੀ ਕਰਨ।
ਡੁੱਬ ਮੂਏ ਬੱਗ ਬੱਕੂ,
ਆ ਕੀ ਨਿਕਲ ਗਈ ਫੂਕ ਜੀ,
ਡੁੱਬ ਮੂਏ ਬੱਗ ਬੱਪੜੇ।
ਹਾਂ, ਬੱਪੜੇ ਵਿਚਾਰੇ ਐਸੇ ਪਖੰਡੀ ਜਿਹੜੇ ਸੀ, ਤਾਂ ਭਾਈ ਕਿਉਂਕਿ ਕਮਾਈ ਪੂਰੀ ਹੋਈ ਨਹੀਂ, ਕੇਵਲ ਰੀਸ ਅਸੀਂ ਖਾ ਲਈ, ਪਖੰਡ ਸਾਹਿਤ ਕਰਦੇ ਸੀ, ਡੁੱਬੇ ਗਏ। ਹਾਂਜੀ, ਸੰਸਾਰ ਦੇ ਵਿੱਚ ਡੁੱਬ ਗਏ।
ਸਿਰ ਤਲ ਉੱਪਰ ਪਾਓ,
ਸਿਰ ਥੱਲੇ ਨੂੰ ਪੈਰ ਉੱਪਰ ਨੂੰ ਹੋ ਜਾਂਦੇ ਨੇ ਜਦੋਂ ਨਰਕ 'ਚ ਜਾਂਦਾ ਹੈ, ਇਉਂ ਵੀ ਕਰ ਲੈਂਦੇ ਨੇ। ਜਾਂ ਫਿਰ ਭਾਈ ਕਿਉਂਕਿ ਮੁਕਤ ਤਾਂ ਹੋ ਨਾ ਸਕਿਆ, ਸਿਰ ਤਲ ਉੱਪਰ ਪਾਓ। ਮਾਂ ਦੇ ਗਰਭ ਵਿੱਚ ਜੂਨਾਂ ਵਿੱਚ ਜਦੋਂ ਗਿਆ ਤਾਂ ਸਿਰ ਹੇਠਾਂ ਨੂੰ ਹੁੰਦਾ, ਪੈਰ ਉੱਪਰ ਨੂੰ ਹੁੰਦੇ ਨੇ, ਪੁੱਠਾ ਲੜਕਦਾ ਹੈ। ਹਰੇਕ ਜੂਨੀ ਵਿੱਚ ਐਸਾ ਹੀ ਹੁੰਦਾ ਹੈ।
ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਤਾ ਸੰਗ।
ਇਹ ਜਿਹੜਾ ਸਲੋਕ ਹੈ ਆਪਾਂ ਪਿੱਛੇ ਪੜ੍ਹਿਆ, ਕਿੱਥੇ ਪੜ੍ਹਿਆ? ਸੰਥਿਆ ਕਰ ਲਈ ਪੂਰੀ, ਲਓ ਹਿਸਾਬ ਕਿਤਾਬ ਕੋਈ। ਬੜੇ ਹੰਸ ਦੀ ਵਾਰ ਵਿੱਚ ਪੜ੍ਹਿਆ ਆਪਾਂ ਨੇ ਇਹ, ਪਰ ਉੱਥੇ ਥੋੜ੍ਹਾ ਫਰਕ ਨਾਲ ਹੈ। ਮੈਂ ਜਾਣਿਆ ਵੱਡ ਹੰਸ, ਵੱਡ ਹੰਸ ਹੈ ਤਾਂ ਮੈਂ ਕੀ ਆ ਸੰਗ ਆ, ਉੱਥੇ ਪਾਠ, ਇੱਥੇ ਕੀਤਾ ਹੈ, ਉੱਥੇ ਕੀ ਆ ਪਾਠ ਆਉਂਦਾ। ਸੋ ਇਸ ਲਈ ਇਹ ਸਭ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਸੇ ਪ੍ਰਸੰਗ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਤੀਜੇ ਪਾਤਸ਼ਾਹ ਦਾ ਰੱਖਣਾ ਕੀਤਾ। ਜਦੋਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜੇ ਨੇ ਅਤੇ ਸੰਗਤਾਂ ਨੂੰ ਉਤਾਰ ਰਹੇ ਨੇ, ਉਸ ਵੇਲੇ ਇੱਕ ਕੋਈ ਪਖੰਡੀ ਜਿਹੜਾ ਸੀ ਉਹਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਆਪਣਾ ਆਸਣ ਲਾ ਲਿਆ ਉੱਥੇ ਗੁਰੂ ਅਮਰਦਾਸ ਜੀ ਦੇ ਨਾਲ ਹੀ। ਮੈਂ ਕਿਹੜਾ ਕੋਈ ਤੁਹਾਡੇ ਨਾਲ ਘੱਟ ਹਾਂ, ਅਤੇ ਨਾਲ ਆਸਣ ਲਾ ਲੈਣਾ ਕੀਤਾ। ਸਰ ਸੱਚੇ ਪਾਤਸ਼ਾਹ ਨੇ ਕੀਤਾ ਵੀ ਚਲੋ, ਇਹਨੇ ਆਸਣ ਲਾਉਣਾ ਕੀਤਾ, ਠੀਕ ਹੈ, ਕੁਛ ਕਿਹਾ ਨਾ, ਥੋੜ੍ਹੇ ਦਿਨ ਲੰਘੇ ਨੇ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਸੈਰ ਨੂੰ ਚਲੇ ਗਏ, ਸੰਗਤਾਂ ਵੱਲੋਂ ਦਿੱਤਾ ਹੋਇਆ ਇੱਕ ਸੋਹਣਾ ਜਿਹੜਾ ਸੀ ਸਿਮਰਨਾ ਹੀਰਿਆਂ ਦਾ ਸੀ, ਉਹ ਕਿਤੇ ਮਹਾਰਾਜ ਆਸਣ 'ਤੇ ਹੀ ਛੱਡ ਗਏ। ਆਪਸਿਕ ਸੰਗਤਾਂ ਨਾਲ ਸੈਰ ਨੂੰ ਚੱਲ ਗਏ ਨੇ ਗੋਇੰਦ ਆਪਣਾ ਜਿਹੜਾ ਸੀ ਵਿਆਸਾ ਦਰਿਆ 'ਤੇ, ਉਹ ਜਿਹੜਾ ਪਖੰਡੀ ਸੀ ਅਤੇ ਵੇਖ ਕੇ ਮਨ ਲਲਚਾਇਆ ਵੀ ਗਾ, ਜਿਹੜਾ ਹੀਰਿਆਂ ਦਾ ਜਿਹੜਾ ਸਿਮਰਨ ਹੈ ਇਹਨੂੰ ਚਲਾ ਲੈਣਾ ਕਰੀਏ। ਚੱਕਿਆ, ਚੱਕ ਕੇ ਆਪਣੇ ਆਸਣ ਥੱਲੇ ਲੁਕੋ ਲਿਆ। ਸਤਿਗੁਰੂ ਮਹਾਰਾਜ ਦੇ ਪਾਸਾ ਵਾਪਸ ਆਏ ਸੰਗਤਾਂ ਸਮੇਤ, ਪੁੱਛਿਆ ਭਾਈ ਇੱਥੇ ਸਿਮਰਨਾ ਸੀ ਸਾਡਾ? ਨਹੀਂ ਜੀ, ਮੈਨੂੰ ਤਾਂ ਨਹੀਂ ਪਤਾ, ਅਸੀਂ ਤਾਂ ਸਮਾਧੀ ਵਿੱਚ ਚੱਲੇ ਨੇ, ਸਾਨੂੰ ਕੀ ਪਤਾ, ਸਮਾਧੀ ਲੱਗੀ ਹੋਈ ਸਾਡੀ ਅਤੇ ਇਹ ਨਹੀਂ ਪਤਾ। ਦੋ ਚਾਰ ਵਾਰੀ ਮਾਰ ਫਿਰ ਪੁੱਛਿਆ, ਨਹੀਂ ਮੁੱਕਰ ਗਿਆ। ਇਹਨਾਂ ਨੂੰ ਮਾੜਿਆ ਪਾਸਾ ਜਿਹਾ ਲਿਆ ਤਾਂ ਉਹ ਜਿਹੜਾ ਸੀ ਆਸਣ ਥੋੜ੍ਹਾ ਉੱਚਾ ਉੱਠ ਖੜਿਆ ਇੱਕ ਪਾਸਿਓਂ, ਸਿੱਖਾਂ ਦੀ ਦ੍ਰਿਸ਼ਟੀ ਪਿਆ, ਮਾੜੀ ਸਿਮਰਨਾ ਤਾਂ ਹੇਠੇ ਪਿਆ ਆਸਣ ਦੇ, ਇਹ ਮੁੱਕਰਦਾ ਸੀ। ਇਹ ਜਾਣ ਕੇ ਮਾਸੇ ਪਾਸਾ ਪਖੰਡੀ ਦੇ ਪ੍ਰਥਾ ਉਚਾਰਦੇ ਨੇ, ਮੈਂ ਜਾਣਿਆ ਵੱਡ ਹੰਸ ਹੈ,
ਵੱਡ ਹੰਸ ਹੈ।
ਮੈਂ ਤਾਂ ਜਾਣਾ ਸੀ ਵੱਡਾ ਹੰਸ ਹੋਵੇਗਾ ਇਹ, ਹਾਂਜੀ ਪਰਮ ਹੰਸ ਹੋਵੇਗਾ, ਪਰ ਨਿਕਲਿਆ ਕੀ ਨਿਕਲਿਆ?
ਮੈਂ ਕੀਤਾ ਸੰਗ।
ਹਾਂ, ਤਾਂ ਮੈਂ ਕੀਤਾ ਸੰਗ, ਤਾਂ ਮੈਂ ਇਹਦੇ ਨਾਲ ਜਿਹੜਾ ਸੀ ਆਸਣ ਦੇ ਨੇੜੇ ਇਹਦਾ ਸੰਗ ਜਿਹੜਾ ਸੀ ਕਰਨ ਦੀ ਆਗਿਆ ਦੇ ਦਿੱਤੀ ਹੈ। ਹਾਂਜੀ,
ਜੇ ਜਾਣਾ ਬੱਗ ਬਾਪੜਾ,
ਜੇ ਜਾਣਦੇ ਵੀ ਇਹ ਵਿਚਾਰਾ ਬਗਲਾ ਹੀ ਹੈ,
ਜਨਮ ਨਾ ਭੇੜੀ ਅੰਗ,
ਇੱਥੇ ਭੇੜੀ ਪਾਠ ਹੈ, ਉੱਥੇ ਜਨਮ ਨਾ ਦੇਣ ਦੀ ਅੰਗ, ਬਲਹੰਸ ਦੀ ਵਾਰ ਜਿਹੜਾ ਆਇਆ ਇਹਨਾਂ ਪਾਠ ਦਾ ਭੇਦ ਹੈ, ਤਾਂ ਹੀ ਉੱਥੇ ਭੇਦ ਰੱਖਿਆ, ਜਿਵੇਂ ਸੋਦਰਾਂ ਦੇ ਤਿੰਨੇ ਭੇਦ ਨੇ ਨਾ ਅੱਡ ਅੱਡ।
ਹਾਂਜੀ,
ਇਸ ਕਰਕੇ ਇੱਥੇ ਥਾਂ ਇਸ ਥਾਂ 'ਤੇ ਉਚਾਰਨ ਕਰਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਕੁ ਫਿਰ ਸ਼ਬਦ ਦਾ ਭੇਦ ਰੱਖਿਆ, ਉੱਥੇ ਜਨਮ ਨਾ ਦੇਣ ਦੀ ਅੰਗ ਹੈ, ਬਲਹੰਸ ਦੀ ਵਾਰ ਵਿੱਚ ਵੀ ਆਇਆ ਨਾ, ਉੱਥੇ ਇਹ ਪਾਠ ਹੈ, ਇੱਥੇ ਭੇੜੀ। ਸੋ ਮਹਾਰਾਜ ਜੇ ਜਾਣਦੇ ਵੀ ਵਿਚਾਰਾ ਵਗਲਾ ਹੀ ਹੈ, ਤਾਂ ਇਹਦੇ ਨਾਲ ਮੁੱਢ ਤੋਂ ਹੀ ਜਨਮ ਨੇ ਆਦਿ ਤੋਂ ਹੀ ਜਦੋਂ ਤੋਂ ਆਸਣ ਲਾਉਣ ਲੱਗਾ ਕਾਹਨੂੰ, ਇਹਦੇ ਨਾਲ ਅੰਗ ਜਿਹੜੇ ਸੀ ਜਿਹੜਾ ਭੇੜ ਦੇ ਛੂਹਦੇ ਭਾਵ, ਭੇੜੀ ਮੈਨੇ ਛੁਹਾਉਂਦੇ ਛੂਹਣਾ ਕਰਦੇ, ਹਾਂਜੀ
ਕਿਆ ਹੰਸ ਕਿਆ ਬੰਗਲਾ ਜਾ ਕੋ ਨਦਰ ਧਰੇ
ਅਤੇ ਜਾਂ ਫਿਰ ਮੈਂ ਜਾਣਿਆ ਵੱਡ ਹੰਸ ਹੈ ਜੇ ਇਹ ਸਰੀਰ ਨੂੰ ਆਪਣਾ ਹੰਸ ਰੂਪ ਕਰਕੇ ਜਾਣਨਾ ਕੀਤਾ ਸੀ ਅਸੀਂ ਤਾਂ ਵੀ ਜਿਹੜਾ ਸਾਡਾ ਸਰੀਰ ਹੈ ਇਹ ਹੰਸ ਵਰਗਾ ਬੜਾ ਪਾਲਿਆ ਇਹਨੂੰ ਬੜਾ ਕੁਛ ਖਵਾਇਆ ਇਹਨੂੰ ਬੜਾ ਕੁਛ ਪਹਿਨਣ ਨੂੰ ਦਿੱਤਾ ਹੰਸ ਬਣਾ ਲਿਆ ਤਾਂ ਮੈਂ ਕੀਤਾ ਸੰਗ ਤਾਂ ਇਹਦੇ ਨਾਲ ਅਸੀਂ ਪ੍ਰੇਮ ਕੀਤਾ ਇਹਨਾਂ ਪਰ ਜੇ ਜਾਣਾ
ਬਗ ਬੱਪੜਾ
ਜੇ ਜਾਣਦੇ ਵਿਚਾਰਾ ਬਗਲੇ ਵਾਂਗੂ ਬਦਲਣ ਵਾਲਾ ਹੀ ਹੈ ਸਰੀਰ ਜਿਹੜਾ ਸੀ ਪਹਿਲਾਂ ਬਚਪਨ ਸੀ ਮੁੜ ਕੇ ਫਿਰ ਕਿਸ਼ੋਰ ਅਵਸਥਾ ਹੋ ਗਈ ਉੱਥੇ ਵੀ ਨਾ ਠਹਿਰਿਆ ਜੋਵਨ ਆ ਗਿਆ ਉਹ ਵੀ ਨਹੀਂ ਸਥਿਰ ਰਿਹਾ ਜੋਵਨ ਫਿਰ ਬਦਲ ਗਿਆ ਅੱਧ ਖੜ ਉਮਰ ਆ ਗਈ ਉੱਥੋਂ ਵੀ ਨਹੀਂ ਬਦਲ ਰਿਹਾ ਫਿਰ ਬੁਢੇਪਾ ਆ ਗਿਆ ਜੇ ਪਤਾ ਉਹਦੇ ਬਦਲ ਬਗਲੇ ਵਾਂਗੂ ਬਦਲਣ ਵਾਲਾ ਹੈ ਤਾਂ ਕਾਹਨੂੰ ਇਹਦੇ ਨਾਲ ਅਸੀਂ ਇੰਨਾ ਜਿਹੜਾ ਮੁੱਢ ਤੋਂ ਲੈ ਕੇ ਪ੍ਰੇਮ ਮੋਹ ਕਰਦੇ ਸਰੀਰ ਦੇ ਨਾਲ ਇੰਨੀ ਪ੍ਰੀਤ ਵਾਹਿਗੁਰੂ ਨਾਲ ਕਰ ਲੈਂਦੇ ਹਾਂਜੀ ਇਹ ਅੰਤਰੀ ਵਰਥ ਨੇ
ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ
ਹਾਂ ਇਸ ਉੱਤਰ ਵਿੱਚ ਹੁਣ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਹਦਾ ਉੱਤਰ ਦਿੰਦੇ ਨੇ ਕਹਿੰਦੇ ਫਰੀਦ ਸਾਹਿਬ ਜੇ ਉਹਦੀ ਰੱਬ ਦੀ ਕਿਰਪਾ ਹੋਈ ਤੂੰ ਹੰਕਾਰ ਕੀਤਾ ਨਾ ਕਿ ਉਹ ਜਿਹੜਾ ਰੱਸੀ ਨਾਲ ਲੜਕਿਆ ਸੀ ਅਤੇ ਉਹਨੂੰ ਤੂੰ ਬਗਲਾ ਕਿਹਾ ਸੀ ਤੂੰ ਆਪਣੇ ਆਪ ਨੂੰ ਹੰਸ ਮੰਨਿਆ ਹੰਕਾਰ ਨਹੀਂ ਚਾਹੀਦਾ ਠੀਕ ਹੈ ਤਪੱਸਿਆ 'ਚ ਤਾਂ ਤੇਰੀ ਕੋਈ ਕਮੀ ਨਹੀਂ ਪਰ ਹੰਕਾਰ ਵੀ ਨਾਲ ਹੈ ਨਾ ਪਰ ਜੇ ਉਹਦੀ ਵਾਹਿਗੁਰੂ ਦੀ ਮਿਹਰ ਹੋ ਜਾਵੇ ਫਰੀਦ ਜੀ ਕਿਆ ਹੰਸ ਕਿਆ ਬਗਲਾ ਕੀ ਹੰਸ ਹੈ ਚਾਹੇ ਕੋਈ ਪਖੰਡੀ ਹੈ ਬਗਲੇ ਦੀ ਨਿਆਈ ਜਿਨ੍ਹਾਂ ਨੂੰ ਜਾ ਕੇ
ਨਦਰ ਧਰੇ
ਇੱਥੇ ਧਰੇ ਪਾਠ ਉੱਥੇ ਪਾਠ ਹੈ
ਕਰੇ
ਇੰਨਾ ਕੁ ਫਰਕ ਹੈ ਜਾ ਕੋ ਨਦਰ ਧਰੇ ਜਿੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਨਦਰ ਦੀ ਦ੍ਰਿਸ਼ਟੀ ਕਰ ਦਿੰਦਾ ਹੈ ਉੱਥੇ ਬਗਲਿਆਂ ਨੂੰ ਵੀ ਤਾਰ ਦਿੰਦਾ ਜਾਂ ਫਿਰ ਬਗਲਿਆਂ ਤੋਂ ਵੀ ਤੁਛ ਕੌਣ ਨੇ ਜੇ ਤੁਸ ਭਾਵੈ
ਜੈ ਤੁਸ ਭਾਵੈ ਨਾਨਕਾ
ਹਾਂ ਜੇ ਉਸ ਵਾਹਿਗੁਰੂ ਨੂੰ ਭਾ ਜਾਵੇ
ਕਾਗੋ ਹੰਸ ਕਰੇ
ਬਗਲਾ ਤਾਂ ਕੀ ਕਾਂ ਤੋਂ ਵੀ ਹੰਸ ਬਣਾ ਸਕਦਾ ਹੈ ਹਾਂਜੀ ਕਾਗੋ ਹੰਸ ਕਰੇ
ਸਰਵਰ ਪੰਖੀ ਏਕੜੋ ਵਾਹੀ ਵਾਲ ਪਚਾਸ
ਸੋ ਸਰਵਰ ਨਾਮ ਹੈ ਸਰੋਵਰ ਸਰੋਵਰ ਕੀ ਹੈ ਸੰਸਾਰ ਸਮੁੰਦਰ ਹੈ ਸੰਸਾਰ ਸਮੁੰਦਰ ਦੇ ਕਿਨਾਰੇ 'ਤੇ ਪੰਖੀ ਪੰਛੀ ਹੇਕੜੋ ਮੈਨੇ ਇਕੱਲਾ ਹੀ ਅਜੀਬ ਰੂਪੀ ਪੰਛੀ ਇਕੱਲਾ ਵਿਚਾਰਾ ਬੈਠਾ ਹੈ ਫਾਹੀ ਵਾਲ ਪਚਾਸ
ਫਾਹੀ ਵਾਲ ਪਚਾਸ
ਹਾਂ ਵਾਲ ਮੈਨੇ ਵਾਲੇ ਫਾਹੀ ਵਾਲ ਫਾਹੀਆਂ ਵਾਲੇ ਪਚਾਸ ਨੇ ਕਿਤੇ ਸ਼ੇਰ ਨੇ ਕਿਤੇ ਠੂਹੇ ਨੇ ਕਿਤੇ ਸੱਪ ਨੇ ਕਿਤੇ ਕਾਮ ਕਰੋ ਆਦਿ ਇਹ ਵੀ ਜਿਹੜੇ ਨੇ ਫਾਹੀਆਂ ਪਾ ਕੇ ਬੈਠੇ ਹੋਏ ਨੇ ਜੀਵ ਵਿਚਾਰਾ ਇਕੱਲਾ ਅਤੇ ਇਹ ਇਹ ਕਿੰਨੇ ਨੇ ਜਿਵੇਂ ਜੋ ਗੌਰੀ ਰਾਜ ਪੰਜੇ ਪਾਤਸ਼ਾਹ ਨੇ ਕਿਹਾ ਰਾਖ ਪਿਤਾ ਪਰਮ ਮੇਰੇ ਹਾਂਜੀ ਹਮ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਧੀ ਇੱਕ ਗਰੀਬਾ ਰਾਖੋ ਰਾਖਣ ਹਾਰੇ ਇਹ ਪੰਜ ਜਾਣੇ ਨੇ ਮੈਂ ਇਕੱਲਾ ਇੱਥੇ ਪੰਜਾਹ ਦੀ ਗੱਲ ਕੀਤੀ ਹੈ ਪੰਜਾਹ ਜਾਣੇ ਨੇ ਫਾਹੀਆਂ ਲਾਈਆਂ ਹੋਈਆਂ ਨੇ ਫਸਾਉਣ ਲਈ ਕਿਵੇਂ ਬੱਚਾ ਮੈਂ ਇਹਨਾਂ ਦੇ ਪਾਸੋਂ ਇਹਦੇ ਉੱਤੇ ਸੰਤ ਪਿੰਡਾਂ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਧਾਰਨਾ ਪੜ੍ਹਦੇ ਹੁੰਦੇ ਸੀ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਇਹ ਧਾਰਨਾ ਪੜ੍ਹਦੇ ਅਤੇ ਪੜ੍ਹਾਉਂਦੇ ਕਿਉਂਕਿ ਕਿੰਨੇ ਅਕਾਲੀਆ ਮਗਰ ਸ਼ਿਕਾਰੀ ਪਏ ਹੋਏ ਸੀ ਕਿੰਨੇ ਹੋਰ ਦੁਸ਼ਮਣ ਸੀ ਮਗਰ ਕਿਧਰੇ ਕਾਮਰੇਡ ਟੋਲਾ ਕਿਧਰੇ ਹੋਰ ਪ੍ਰੋਫੈਸਰ ਟੋਲੇ ਕਿੰਨੇ ਕਿੰਨਾ ਵਿਰੋਧ ਲੋਕ ਜਿਹੜੇ ਸੀ ਕਰ ਰਹੇ ਸੀ ਸੋ ਉਦੋਂ ਫਿਰ ਧਾਰਨਾ ਪੜ੍ਹਦੇ ਹੁੰਦੇ ਵੀ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਫਿਰ ਆ ਪੰਕਤੀ ਪੜ੍ਹਦੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ
ਫਾਹੀ ਵਾਲ ਪਚਾਸ
ਪੰਜਾਹ ਫਾਹੀਆਂ ਲਾਉਣ ਵਾਲੇ ਨੇ ਭਾਈ ਪਿੱਛੇ ਸੋ ਅੰਤਰੀ ਵਰਥ ਹੈ ਸੋ ਇਹ ਜਿਹੜਾ ਸੰਸਾਰ ਰੂਪੀ ਸਰੋਵਰ ਦੇ ਸਾਗਰ ਦੇ ਵਿੱਚ ਜੀਵ ਰੂਪੀ ਪੰਛੀ ਹੇਕੜੋ ਇਕੱਲਾ ਹੀ ਹੈ ਫਾਹੀ ਵਾਲ ਪਚਾਸ ਪੰਜਾਹ ਫਾਹੀਆਂ ਪਾਈਆਂ ਹੋਈਆਂ ਨੇ ਸੋ ਪੰਜਾਹ ਕਿਹੜੇ ਪਾਉਣ ਵਾਲੇ ਨੇ ਫਾਹੀਆਂ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਦਸ ਹੋ ਗਏ ਅਤੇ ਅੱਗੇ ਫਿਰ ਮਨ ਬੁੱਧ ਚਿੱਤ ਅਹੰਕਾਰ ਚਾਰੇ ਹੋ ਗਏ 14 ਅਤੇ 14 ਇਹਨਾਂ ਦੇ ਵਿਸ਼ੇ ਨੇ ਅਤੇ 14 ਅਤੇ 14 28 ਹੋ ਗਏ ਅਤੇ 14 ਇੱਕ ਇੱਕ ਦੇ ਇੱਕ ਇੱਕ ਦਾ ਕੋਈ ਦੇਵਤਾ ਮੰਨਿਆ ਹੋਇਆ ਅਤੇ ਕਿੰਨੇ ਹੋ ਗਏ 42 ਹਾਂ 42 ਹੋ ਗਏ ਅਤੇ ਇਸੇ ਤਰ੍ਹਾਂ ਪੰਜ ਰੋਹ ਲਾਓ 47 ਹੋ ਗਏ ਅਤੇ ਹਾਂਜੀ 47 ਫਿਰ ਦੁਬਾਰੇ ਗਿਣ ਲਓ ਜੇ ਕਸਰ ਹੈ ਕੋਈ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ 10 ਹੋ ਗਏ ਮਨ ਬੁੱਧ ਚਿੱਤ ਅਹੰਕਾਰ 14 ਹੋ ਗਏ ਅਤੇ 14 ਇਹਨਾਂ ਦੇ ਵਿਸ਼ੇ 28 ਹੋ ਗਏ, 14 ਇਹਨਾਂ ਦੇ ਦੇਵਤੇ 42 ਹੋ ਗਏ, ਇਸੇ ਤਰ੍ਹਾਂ 8 ਰਹਿ ਗਏ, ਅਤੇ ਕਾਮ ਕ੍ਰੋਧ ਲੋਭ ਹੰਕਾਰ 5 ਇਹ ਹੋ ਗਏ 47, ਅਤੇ 3 ਕੌਣ ਹੋ ਗਏ, ਰਜੋਗੁਣ ਤਮੋਗੁਣ ਸਤੋਗੁਣ। ਇਉਂ ਇਹ 50 ਜਿਹੜੀਆਂ ਨੇ, 50 ਜਾਣਿਆਂ ਨੇ, ਇਹ ਫਾਹੀਆਂ ਜਿਹੜੀਆਂ ਨੇ ਪਾਈਆਂ ਹੋਈਆਂ ਨੇ, ਜੀਵ ਇਕੱਲਾ ਵਿਚਾਰਾ। ਚਲੋ ਜੀ,
ਇਹੋ ਤਨ ਲਹਿਰੀ ਗੜ ਥੀ ਆ,
ਪਰ ਇਹ ਜਿਹੜਾ ਸੀ ਸਰੀਰ, ਸੂਖਮ ਸਰੀਰ ਜਿਹੜਾ ਸੀ, ਲਹਿਰਾਂ ਦੇ ਵਿੱਚ, ਵਾਸਨਾ ਦੇ ਵਿੱਚ, ਜਾਂ ਸੰਕਲਪਾਂ ਵਿਕਲਪਾਂ ਦੇ ਵਿੱਚ ਗੱਡਿਆ ਹੋਇਆ, ਗੱਡ ਥਿਆ, ਗੱਡਿਆ ਥਿਆ ਮਨੇ ਹੋਇਆ,
ਸੱਚੇ ਤੇਰੀ ਆਸ
ਤਾਂ ਥਿਆ ਮਨੇ ਗੱਡਿਆ ਗਿਆ, ਸੱਚੇ ਹੇ ਵਾਹਿਗੁਰੂ ਪਰਮੇਸ਼ਰ ਜੀ, ਇਹਨਾਂ ਸਾਰਿਆਂ ਤੋਂ ਬਚਣ ਵਾਸਤੇ ਸਾਨੂੰ ਤਾਂ ਇੱਕ ਤੇਰੀ ਓ ਆਸ ਹੈ। ਹਾਂਜੀ ਹਾਂਜੀ, ਪੜ੍ਹੋ।
ਕਮਨ ਸੋ ਅੱਖਰ ਕਮਨ ਗੁਣ ਕਮਨ ਸੋ ਮਣੀਆਂ ਮੰਤ।
ਹਾਂ, ਬਾਬਾ ਫਰੀਦ ਜੀ ਦੀ ਭਗਤੀ ਦੇਖ ਕਰਕੇ ਕਵੀ ਬਾਈ ਕਹਿਣ ਲੱਗੇ, ਜੀ ਘਰ ਵਾਲੇ ਨੂੰ ਕਾਬੂ ਕਰਨਾ, ਕੋਈ ਮੰਤਰ ਜੰਤਰ ਦੇ ਦਿਓ ਕੋਈ, ਸੋ ਜਿਸ ਕਰਕੇ ਸਾਡੇ ਵੱਸ ਵਿੱਚ ਹੋ ਜਾਵੇ। ਸੋ ਕਮਨ ਸੋ ਅੱਖਰ, ਉਹ ਅੱਖਰ ਦੱਸ ਦਿਓ ਮੰਤਰ ਦੇ, ਮੰਤਰ ਦਾ ਅੱਖਰ ਕਿਹੜਾ ਹੈ ਉਹ, ਕਮਨ ਗੁਣ ਅਤੇ ਉਹ ਗੁਣ ਕਿਹੜਾ ਹੈ। ਕਮਨ ਸੋ ਮਣੀਆਂ ਮੰਤ, ਸੋ ਮੈਨੇ ਸ੍ਰੇਸ਼ਟ, ਮਣੀਆਂ ਮੈਨੇ ਸ਼੍ਰੋਮਣੀ, ਮੰਤ ਮੈਨੇ ਮੰਤਰ, ਅਤੇ ਉਹ ਸ਼੍ਰੋਮਣੀ ਮੰਤਰ ਦੱਸ ਦਿਓ ਕੋਈ, ਜਿਹੜਾ ਕਿਹੜਾ ਹੋਇਆ ਮੰਤਰ ਹੈ ਜਿਸ ਕਰਕੇ ਕਮਨ ਮੁੜੋਗੇ।
ਕਵਨ ਸੋ ਵੇਸੋ ਹਉ ਕਰੀ,
ਉਹ ਵੇਸ਼ ਮੈਨੂੰ ਦੱਸ ਦਿਓ, ਲਿਬਾਸ ਕਿਹੜਾ ਪਹਿਨਣਾ ਕਰਾਂ ਜਿਹਦੇ ਕਰਕੇ
ਜਿੱਤ ਵਸ ਆਵੇ ਕੰਤ,
ਜਿਸ ਕਰਕੇ ਮੇਰਾ ਪਤੀ ਮੇਰੇ ਵਸ ਵਿੱਚ ਆ ਜਾਵੇ, ਮੇਰੇ ਕੰਟਰੋਲ 'ਚ ਹੋ ਜਾਵੇ। ਕਈ ਵਾਰੀ ਖਿਆਲ ਆਉਂਦਾ ਬੀਬੀਆਂ ਦਾ ਟੂੰਡਰਾਣੇ ਕਰਾ ਲਿਆਉਂਦੀਆਂ ਨੇ ਪਤੀ ਨੂੰ ਕੰਟਰੋਲ ਕਰਨ ਲਈ, ਪਰ ਕਈ ਵਾਰੀ ਹੱਥੇ ਧੋਵੈਂਦੀਆਂ ਨੇ, ਪੁੱਠਾ ਹੀ ਪੈ ਜਾਂਦਾ, ਕਈ ਵਾਰੀ ਐਸਾ ਵੀ ਹੋ ਜਾਂਦਾ। ਇਹ ਪੁੱਛਣਾ ਕੀਤਾ, ਅਤੇ ਹੁਣ ਫਰੀਦ ਸਾਹਿਬ ਜੀ ਕੀ ਉੱਤਰ ਦਿੰਦੇ ਨੇ, ਪਤੀ ਨੂੰ ਜੇ ਵਸ ਕਰਨਾ ਕੀ ਕਰ।
ਨਿਮਨ ਸੋ ਅੱਖਰ,
ਤੂੰ ਮੰਤਰ ਦਾ ਅੱਖਰ ਪੁੱਛਿਆ ਨਾ, ਨਿਮਰਤਾ ਤਾਹਰ ਨਿਮਰਤਾ, ਇਹ ਉਹ ਮੰਤਰ ਦਾ ਅੱਖਰ ਆ। ਹਾਂਜੀ, ਖਵਨ
ਖਵਨ ਗੁਣ,
ਜਿਹੜਾ ਖਵਨ ਕਹੇ ਹੋਏ ਕਰੜੇ ਬੋਲਾਂ ਨੂੰ, ਉਹਦਿਆਂ ਨੂੰ ਕੋਈ ਸਹਾਰ ਲੈਣਾ, ਬਚਨਾਂ ਨੂੰ ਖਵਨ ਸਹਾਰ ਲੈਣਾ, ਇਹ ਉਹ ਗੁਣ ਹੈ। ਹਾਂਜੀ,
ਜਿਹ ਬਾ ਮਣੀਆਂ ਮੰਤ,
ਆਪਣੀ ਜੀਭਾਂ ਦੇ ਉੱਤੋਂ ਵਿੱਚੋਂ, ਅਤੇ ਜਿਹੜੇ ਅਸੀਂ ਮਣੀਆਂ ਸ਼੍ਰੋਮਣੀ ਜੀਭਾਂ ਦੇ ਵਿੱਚੋਂ ਜਿਹੜੇ ਮਿੱਠੇ ਬਚਨ ਬੋਲਣੇ ਨੇ, ਕੋਈ ਕੌੜਾ ਬਚਨ ਨਹੀਂ ਬੋਲਣਾ, ਪਾਣੀ ਕੇ ਮੰਗ ਤਾਂ ਪਾਥਰ ਨਹੀਂ ਮਾਰਨਾ। ਸੋ ਐਸੇ ਜਿਹੜੇ ਮਿੱਠੇ ਬਚਨ ਨੇ, ਮੰਗਿਆ ਹੋਵੇ ਪਾਣੀ ਦਿੱਤਾ ਜਾਵੇ ਦੁੱਧ, ਅਤੇ ਇਹੋ, ਪਰ ਇਹ ਇੱਕ ਪਾਸੇ ਨਹੀਂ ਗੱਲ ਬਣਦੀ ਕਿ ਤੇ ਆਪ ਜਿਹੜਾ ਰੋਜ਼ ਇਹ ਆ ਜਿਹੜਾ ਹੈ ਜੀ, ਲਓ ਜੀ ਆਰਡਰ ਮੇਰਾ ਹੀ ਚੱਲੇ, ਪੀ ਕੇ ਆ ਸ਼ਨਾਬ ਦਾ ਰੱਜਿਆ ਹੋਵੇ, ਅਤੇ ਬਾਬੇ ਫਰੀਦ ਨੇ ਕਿਹਾ ਸੀ ਮੇਰੇ ਬਚਨ ਮੰਨੋ ਜੀ, ਪਰੌਂਠੇ ਬਣਾਓ, ਹੁਣ ਉਦੋਂ ਨਹੀਂ ਫਿਰ ਪਰੌਂਠੇ ਮਿਲਣੇ, ਉਹ ਤਾਂ ਫਿਰ ਡੰਡੇ ਹੀ ਮਿਲਣੇ, ਦੋਵੇਂ ਪਾਸਿਆਂ ਤੋਂ ਗੱਲ ਜਿਹੜੀ ਆ। ਹਾਂਜੀ, ਆਪ ਵੀ ਮਿੱਠੇ ਬਚਨ ਬੋਲੇ। ਹਾਂਜੀ,
ਇਹ ਤ੍ਰੈ ਭੈਣੇ ਵੇਸ ਕਰ,
ਫਿਰ ਸਭ ਕਹਿੰਦੇ ਇਹ ਭੈਣੇ ਇਹ ਤਿੰਨੇ ਵੇਸ ਕਰ, ਹਾਂ ਤਾਂ
ਬਸ ਆਵੀ ਕੰਤ,
ਲੈ ਤੈਨੂੰ ਟੂਣਾ ਵੀ ਦੱਸ ਦਿੱਤਾ, ਮੰਤਰ ਦੱਸ ਦਿੱਤਾ, ਪਤੀ ਬਸ ਵਿੱਚ ਆ ਜਾਵੇਗਾ ਜੇ ਤੇਰੇ ਕੋਲ ਆ ਤਿੰਨੇ ਚੀਜ਼ਾਂ ਹੋਣਗੀਆਂ, ਮਿੱਠਾ ਬੋਲਣਾ, ਨਿਭ ਕੇ ਰਹਿਣਾ, ਸਹਾਰਨ ਸ਼ਕਤੀ, ਇਹ ਤਿੰਨੇ ਚੀਜ਼ਾਂ ਦਾ ਜੇ ਤੂੰ ਕਿਤੇ ਧਾਰਨੀ ਹੋ ਜਾਵੇਂ, ਪਤੀ ਬਸ ਆ ਜਾਵੇਗਾ। ਆਂਤਰੀ ਵਰਥ, ਨਿਵਣ ਸੋ ਅੱਖਰ ਖਾਵਣ ਗੁਣ, ਨਾ ਕਮਣ ਸੋ ਵੇ ਉੱਪਰਲੀ ਪੜੋ ਲੈਣ, ਕਮਣ ਸੋ ਅੱਖਰ ਕਵਣ ਗੁਣ। ਹਾਂਜੀ, ਗਿਆਸੂ ਰੂਪ ਬੀਬਾ ਨੇ, ਜਗਿਆਸੂ ਰੂਪ ਇਸਤਰੀ ਨੇ ਬਾਬਾ ਫਰੀਦ ਜੀ ਨੂੰ ਪੁੱਛਿਆ, ਬਾਬਾ ਜੀ ਉਹ ਕਿਹੜਾ ਅੱਖਰ ਹੈ, ਕਵਣ ਗੁਣ, ਗੁਣ ਨਾਮ ਇੱਥੇ ਤਾਗੇ ਦਾ ਵੀ ਹੁੰਦਾ, ਤਾਗਾ ਤਬੀਤ ਕਰ ਦਿੰਦੇ ਹਨ, ਉਹ ਕਿਹੜਾ ਤਾਗਾ ਵਾ ਜਾਂ ਕਿਹੜਾ ਟੂਣਾ ਵਾ ਜਿਸ ਕਰਕੇ ਕਵਣ
ਕਵਣ ਸੋ ਅੱਖਰ,
ਸੋ ਮੈਨ ਸ਼੍ਰੋਮਣੀ ਮਣੀ, ਸੋ ਮੈਨ ਸ੍ਰੇਸ਼ਟ ਮਣੀਆਂ ਮੈਨ ਸ਼੍ਰੋਮਣੀ, ਉਹ ਸ਼੍ਰੋਮਣੀ ਮੰਤਰ ਕਿਹੜਾ ਵਾ ਜਿਸ ਕਰਕੇ ਹੋਰ, ਅਤੇ ਮੈਂ ਲਿਬਾਸ ਕਿਹੜਾ ਧਾਰਨ ਕਰਾਂ, ਪਹਿਰਾਵਾ ਕਿੱਦਾਂ ਦਾ ਪਾਵਾਂ, ਚੋਲਾ ਕਿੱਦਾਂ ਦਾ ਪਾਵਾਂ ਕੋਈ, ਜਾਂ ਹੋਰ ਕੋਈ ਖਪਣੀ ਖੁਪਣੀ ਪਾ ਲਵਾਂ ਜਿਸ ਕਰਕੇ, ਜਿਸ ਕਰਕੇ ਮੇਰਾ ਵਾਹਿਗੁਰੂ ਪਤੀ ਸਾਡੇ ਵੱਸ ਵਿੱਚ ਆ ਜਾਵੇ, ਅਸੀਂ ਉਹਨੂੰ ਪ੍ਰਾਪਤ ਕਰ ਲਈਏ, ਵੱਸ ਆਵੇ ਤੋਂ ਭਾਵ ਸਾਡੇ ਹਿਰਦੇ ਵਿੱਚ ਵੱਸ ਜਾਵੇ, ਜਾਂ ਮੇਰੇ ਮੇਰੇ ਵੱਸ 'ਚ ਆ ਜਾਵੇ, ਭਾਵ ਪ੍ਰਾਪਤੀ ਹੋ ਜਾਵੇ। ਹਾਂਜੀ, ਉਹ ਉੱਤਰ ਦਿੰਦੇ ਨੇ, ਨਿਵਣ ਜੇ ਰੱਬ ਨੂੰ ਪ੍ਰਾਪਤ ਕਰਨਾ ਕੀ ਕਰ, ਹਾਂ ਨਿਮਰਤਾ ਵਾਲਾ ਜਿਹੜਾ ਭਾਈ, ਨਿਮਰਤਾ ਜਿਹੜੀ ਧਾਰਨੀ ਹੈ, ਇਹ ਮੰਤਰ ਦਾ ਅੱਖਰ ਹੈ। ਖਵਣ ਗੁਣ, ਦੂਜੇ ਦੇ ਕੌੜੇ ਬਚਨਾਂ ਨੂੰ ਸਹਾਰ ਲੈਣਾ, ਇਹ ਗੁਣ ਟੂਣਾ ਜਾਂ ਤਗ ਹੈ। ਹਾਂਜੀ, ਅਤੇ ਜੇਬਾਂ ਦੇ ਉੱਤੋਂ ਜਿਹੜੀਆਂ ਭਾਈ ਮਿੱਠੇ ਬਚਨ ਬੋਲਣੇ ਨੇ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੌੜਾ, ਐਸਾ ਜਿਹਾ ਮਿੱਠਾ ਬੋਲਣਾ ਹੈ। ਇਹ ਭਾਈ ਸ਼੍ਰੋਮਣੀ ਜਿਹੜਾ ਹੈ ਮੰਤਰ ਹੈ, ਇਹ ਤਰ੍ਹਾਂ। ਇਸ ਕਰਕੇ ਇਹ ਪਹਿਣੇ, ਇਹ ਤਿੰਨੇ ਵੇਸ਼, ਇਹ ਤਿੰਨੇ ਗੁਣ ਧਾਰਨ ਕਰ, ਇਹੀ ਉਹ ਜਿਹੜਾ ਵੇਸ਼ ਧਾਰਨ ਕਰਨਾ। ਹਾਂਜੀ, ਤਾਂ ਬਸ ਵਾਹਿਗੁਰੂ ਪਰਮੇਸ਼ੁਰ ਜਿਹੜਾ ਹੈ ਬਸ ਵਿੱਚ ਆ ਜਾਵੇਗਾ।
ਮਤ ਹੋਦੀ ਹੋਏ ਆਣਾ,
ਇਹ ਵਿਸ਼ਰਾਮ ਹੋਏ ਤੇ ਕਰੋ। ਮਤ ਹੁੰਦੀ ਹੋਏ,
ਮਤ ਹੁੰਦੀ ਹੋਏ
ਆਣਾ, ਮਤ ਦੇ ਹੁੰਦਿਆਂ ਹੋਇਆਂ ਵੀ ਭਾਈ ਆਣਾ ਹੋ ਕੇ ਰਵੇ। ਹਾਂਜੀ, ਲਾ ਸਕਦੇ, ਤਾਣ ਹੁੰਦੇ ਵੀ ਪੜ੍ਹ ਸਕਦੇ, ਅਰਥ ਫਰਕ ਨਹੀਂ ਪੈਂਦਾ ਇੱਥੇ, ਨਾ ਵੀ ਲਾਵਾਂ ਤਾਂ ਵੀ ਪਾਠ ਸੁਧੇ ਹੀ ਹੈ। ਤਾਣ ਹੋਦੇ ਹੋਏ,
ਤਾਣ ਹੁੰਦੇ ਹੋਏ
ਨਿਤਾਣਾ,
ਨਿਤਾਣਾ
ਬਲ ਦੇ ਹੁੰਦਿਆਂ ਹੋਇਆਂ ਵੀ ਭਾਈ ਨਿਤਾਣਾ ਹੋ ਕੇ ਰਵੇ। ਹੁਣ ਥੋੜ੍ਹਾ ਬਲ ਸੀ ਬਾਬਾ ਵਾਹਿਗੁਰੂ ਜੀ ਮਤੀ ਦਾਸ ਦੇ ਵਿੱਚ, ਥੋੜ੍ਹੀ ਸ਼ਕਤੀ ਸੀ ਕਿਤੇ, ਪਰ ਸ਼ਕਤੀ ਹੁੰਦਿਆਂ ਹੋਇਆਂ ਉਹ ਜਦੋਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਦੇ ਸਮੇਤ ਭੂਤਾਂ ਵਾਲੀ ਕੋਠੀ 'ਚ ਬੰਦ ਕਰ ਦਿੱਤਾ ਮਹਾਰਾਜ ਜੀ ਨੂੰ, ਪੰਜੇ ਸਿੰਘਾਂ ਦੇ ਸਮੇਤ, ਪੰਜ ਸਿੱਖ ਨਾਲ ਗਏ ਸੀ ਜੋ ਦਿੱਲੀ ਪਹੁੰਚੇ ਨੇ, ਗ੍ਰਿਫਤਾਰੀ ਦਿੱਤੀ ਹੈ। ਮਤੀਦਾਸ, ਸਤੀਦਾਸ, ਭਾਈ ਦਿਆਲਾ ਜੀ, ਇਹ ਸਾਰੇ ਭੂਤਾਂ ਵਾਲੀ ਕੋਠੜੀ ਬੰਦ, ਜਿੱਥੇ ਹੁਣ ਤੁਸੀਂ ਸੀਸਗੰਜ ਗੁਰਦੁਆਰਾ ਵੇਖਿਆ ਨਾ, ਉਹਦੇ ਸਾਹਮਣੇ ਹਮੇਸ਼ਾ ਬੜਾ ਪੁਰਾਣੇ ਸਮੇਂ ਤੋਂ ਇੱਕ ਸਿਨੇਮਾ ਸੀ, ਇੱਕ ਵੱਡਾ, ਦੂਜੇ ਪਾਸੇ ਜਿੱਥੇ ਉਹਨਾਂ ਨੂੰ ਆਰੇ ਨਾਲ ਚੀਰਿਆ, ਉਹ ਇੱਕ ਚੌਂਕ ਹੈ, ਚੌਂਕ ਦੇ ਦੂਜੇ ਪਾਸੇ ਜਿਹੜਾ ਸੀ ਸਿਨੇਮਾ ਸੀ ਬਹੁਤ ਵੱਡਾ, ਉਹੀ ਕੋਠੀ ਸੀ ਭੂਤਾਂ ਵਾਲੀ, ਜਿੱਥੇ ਮਹਾਰਾਜ ਨੂੰ ਬੰਦ ਕੀਤਾ ਸੀ ਇਹਨਾਂ ਨੇ ਸਿੱਖਾਂ ਦੇ ਸਮੇਤ। ਅਤੇ ਹੁਣ ਤਾਂ ਬਾਬਾ ਹਰਬੰਸ ਸਿੰਘ ਨੇ ਮੁੱਲ ਲੈ ਕੇ ਨਾ ਖਰੀਦ ਕੇ ਉੱਥੇ ਅਜਾਇਬ ਘਰ ਬਣਾ ਦਿੱਤਾ, ਢਾਹ ਕੇ ਉਹ ਜਿਹੜਾ ਸੀ। ਸੋ ਇਸ ਤਰ੍ਹਾਂ ਉੱਥੇ ਬੰਦ ਕੀਤਾ ਹੈ, ਤਾਂ ਜਿਹੜੀਆਂ ਜਿੰਨੇ ਭੂਤ ਰੂਹਾਂ ਸੀ ਉੱਥੇ ਪੁਰਾਣੇ ਸਮੇਂ ਤੋਂ, ਕੋਈ ਵੜਦਾ ਨਹੀਂ ਸੀ ਕੋਠੀ 'ਚ, ਨਾ ਕੋਈ ਲੈਂਦਾ ਸੀ, ਡਰਦਾ ਕੋਈ ਜਾਂਦਾ ਨਹੀਂ ਸੀ। ਔਰੰਗਜ਼ੇਬ ਨੇ ਕਿਹਾ ਵੀ ਜਾਂ ਇਹਨਾਂ ਤੋਂ ਡਰਦੇ ਜਿਹੜੇ ਮੰਨ ਜਾਣਗੇ ਇਸਲਾਮ ਧਰਮ ਕਰਮ ਕਰਨਾ, ਤਾਂ ਉੱਥੇ ਜਿਹੜਾ ਸੀ ਬੰਦ ਕੀਤਾ ਸੀ। ਹੁਣ ਭੂਤਾਂ ਨੇ ਵੇਖ, ਸਤਿਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀਦਾਰ ਹੋਏ ਨੇ, ਸ਼ਾਂਤੀ ਆਈ ਇਸ ਜੂਨ 'ਚੋਂ, ਅਤੇ ਨਿਹਾਲ ਹੋਏ ਵੇਖ ਕਰਕੇ, ਕਹਿੰਦੇ ਸੱਚੇ ਪਾਤਸ਼ਾਹ ਪਤਾ ਨਹੀਂ ਕਿੰਨੇ ਕੁ ਸਮੇਂ ਤੋਂ ਅਸੀਂ ਆ ਜੂਨ 'ਚ ਇੱਥੇ ਪਏ ਹੋਏ ਹਾਂ, ਸ਼ੁਕਰ ਆਪ ਕੋਈ ਮਹਾਨ ਹਸਤੀ ਆਏ ਹੋ, ਤੁਹਾਡੇ ਦਰਸ਼ਨ ਕਰਨੇ ਕਰਕੇ ਮਨ ਸ਼ਾਂਤ ਹੋ ਗਿਆ, ਸੇਵਾ ਬਖਸ਼ਿਸ਼ ਕਰੋ ਸਾਨੂੰ, ਕੋਈ ਕਿਹੜੀ ਕੀ ਸੇਵਾ ਕਰੀਏ। ਸਿਉਂ ਮਹਾਰਸੇ ਪਾਤਸ਼ਾਹ ਜੀ ਦੇ ਸੇਵਾ ਵਾਸਤੇ ਬਾਹਰ ਨਿਕਲ ਗਏ ਸਾਰੇ, ਕੋਈ ਜਿਹੜਾ ਅਸੀਂ ਗੰਨੇ ਪੱਟ ਲਿਆਇਆ, ਕੋਈ ਫਲ ਫਰੂਟ ਲੈ ਆਇਆ, ਕੋਈ ਜਿਹੜੇ ਅਸੀਂ ਹਲਵਾਈ ਦੀਆਂ ਦੁਕਾਨਾਂ ਤੋਂ ਮਠਿਆਈ ਲੈ ਆਏ। ਇਉਂ ਸੱਚ ਸਤਿਗੁਰ ਸੱਚੇ ਪਾਤਸ਼ਾਹ ਉਸ ਵੇਲੇ ਗੰਨਾ ਚੂਪਣ ਲੱਗੇ ਨੇ, ਚੂਪਦੇ ਨੇ, ਸਿਲਕ ਸਿੱਟੀ ਜਾ ਰਹੇ ਨੇ। ਭਾਈ ਮਤੀਦਾਸ ਸਾਹਿਬ ਜੀ ਨੇ ਜੂਠੇ ਸਿਲਕ ਮਹਾਰਾਜ ਜੀ ਦੇ ਜਿਹੜੇ ਸਿੱਟੇ ਹੋਏ ਸੀ ਚੂਪ ਲੈਣਾ ਕੀਤੇ, ਬਸ ਚੂਪਣ ਦੀ ਦੇਰ ਸੀ, ਅੰਦਰ ਸ਼ਕਤੀ ਦਾ ਵੇਸ਼ ਹੋ ਗਿਆ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਇੱਥੇ ਕੋਈ ਬੈਠੇ ਹੋਏ ਹਾਂ, ਹੁਕਮ ਕਰੋ ਮੈਨੂੰ, ਆ ਦਿੱਲੀ ਦਾ ਜਿਹੜਾ ਸਾਰੀ ਦਿੱਲੀ ਨੂੰ ਪੁੱਠੀ ਕਰਦੇ ਹਾਂ, ਔਰੰਗਜ਼ੇਬ ਦਾ ਰਾਜ ਤਬਾਹ ਕਰਦੇ ਹਾਂ। ਸਤਿਗੁਰੂ ਕਹਿੰਦੇ ਭਾਈ ਥੋੜ੍ਹੇ ਸਿਲਕ ਚੂਪ ਗਏ, ਸ਼ਕਤੀ ਸਹਾਰ ਨਹੀਂ ਸਕਿਆ, ਟਿਕ ਜਰਾ, ਜਿਹੜਾ ਸ਼ਕਤੀ ਦਾ ਸਮੁੰਦਰ ਜਰ ਕੇ ਬੈਠੇ ਹੋਏ ਹਾਂ, ਆਪਾਂ ਨੇ ਜਰਨਾ, ਆਰੇ ਨਾਲ ਚੜਵਾਉਣਾ ਨੇ, ਆਰੇ ਨਾਲ ਇਉਂ ਸਹਾਰਨਾ, ਸ਼ਕਤੀ ਦਾ ਪੁਟਾਵਾ ਨਹੀਂ ਕਰਨਾ ਇੱਥੇ। ਇਉਂ ਮਾਰਸੇ ਪਾਸੇ ਬਚਨ ਮੰਨ ਕੇ ਫਿਰ ਜਿਹੜੀ ਆਰੇ ਨਾਲ ਚੜਵਾ ਲਿਆ ਆਪਣੇ ਆਪ ਨੂੰ, ਤਾਣ ਹੁੰਦੇ ਹੋਏ ਬਲ ਦੇ ਹੁੰਦਿਆਂ ਹੋਇਆਂ ਵੀ ਨਿਤਾਣੇ ਹੋ ਕੇ ਰਹੇ। ਭਾਈ ਮਨੀ ਸਿੰਘ ਸਾਹਿਬ ਜੀ ਦੀ ਥੋੜ੍ਹੀ ਸ਼ਕਤੀ ਸੀ ਕਿਤੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਹੈ ਕਲਗੀਧਰ ਜੀ ਦੇ ਨਾਲ, ਬੰਦ ਕਟਵਾ ਲਿਆ, ਤਾਣ ਹੁੰਦੇ ਹੋਏ ਵੀ ਨਿਤਾਣੇ ਹੋ ਕੇ ਰਹੇ।
ਅਣਹੁੰਦੇ ਆਪ ਵੰਡਾਏ,
ਅਣਹੁੰਦੇ ਜੇ ਕਿਤੇ ਕੋਈ ਪਦਾਰਥ ਨਹੀਂ ਵੀ ਹਾਲੇ ਕੋਲ ਆਇਆ, ਅਤੇ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ, ਪਦਾਰਥ ਭੇਜ ਦਿੱਤੇ, ਫਿਰ ਇਕੱਲਾ ਹੀ ਨਾ ਹੋ ਸਕੀ, ਚੱਲ ਆਪ ਵੰਡਾਏ, ਵੰਡ ਕੇ ਖਾ। ਜੇ ਪਦਾਰਥ ਦਿੱਤੇ ਨੇ, ਬਹੁਤਾ ਧਨ ਦੇ ਦਿੱਤਾ, ਤਾਂ ਉਹ ਦਿੱਤੇ ਹੋਏ ਧਨ ਵਿੱਚੋਂ ਇਕੱਲੇ ਆਪਣੇ ਮਹਿਲਾਂ 'ਤੇ ਨਾ ਲਾਈ, ਚੱਲ ਕਿਸੇ ਗਰੀਬ ਨੂੰ ਜਿਹੜਾ ਜਿਹੜਾ ਹੈ ਲੋੜ ਪੂਰੀ ਕਰ ਦੇ। ਸੋ ਵੰਡ ਕੇ ਸ਼ੱਕ, ਅੰਨ ਵੀ ਧਨ ਵੀ ਸਭ ਕੁਝ ਵੰਡ ਕੇ ਸ਼ੱਕ।
ਕੋ ਐਸਾ ਭਗਤ ਸਦਾਏ,
ਪਰ ਇੱਦਾਂ ਦਾ ਕੋਈ ਐਸਾ ਜਿਹੜਾ ਭਗਤ ਹੈ, ਕੋ ਤੇ ਵਿਸਰਾਮ ਕਰੋ, ਕੋ ਐਸਾ ਭਗਤ ਸਦਾਏ,
ਐਸਾ ਭਗਤ ਸਦਾਏ,
ਕੋਈ ਐਸਾ ਭਾਈ ਹੋਵੇ ਤਾਂ ਆਪਣੇ ਆਪ ਨੂੰ ਤਾਂ ਭਗਤ ਕਹਾਉਣ ਦਾ ਹੱਕਦਾਰ ਹੈ, ਭਗਤ ਕਹਾਵੇ ਤਾਂ।
ਇੱਕ ਫਿੱਕਾ ਨਾ ਗਾਲਾਏ,
ਪਰ ਆਹ ਗਾਲਾਏ ਜਿਹੜੀ ਬਾਂਗਰ ਦੀ ਬੋਲੀ ਹੈ ਜਾਂ ਪਹਾੜ ਦੀ ਬੋਲੀ ਹੈ, ਬਾਂਗਰ 'ਚ ਆਪਾਂ ਬੋਲਣਾ ਕਹਿੰਦੇ ਕਦੇ ਗਾਲਾਏ, ਪਹਾੜ ਵਾਲੇ ਪਹਾੜੀ ਬੋਲੀ ਹੈ, ਗਾਲਾਏ ਬੋਲਣ ਦਾ ਅਰਥ ਹੈ। ਪਿੱਛੇ ਆਪਾਂ ਪੜ੍ਹ ਕੇ ਆਇਆ, ਉੱਥੇ ਆਇਆ ਸੀ ਕਿਆ ਗੱਲ ਆਇਓ ਪਹੂਸ ਪਰ ਵੇਲ ਨਾ ਜੋਹੇ ਕੰਤ ਤੂੰ। ਉੱਥੇ ਗੱਲ ਆਇਓ ਆਇਆ ਸੀ, ਇੱਥੇ ਪਾਠ ਗੱਲ ਆਏ ਬੋਲਣ ਦਾ ਅਰਥ ਹੈ। ਇੱਕ ਫਿੱਕਾ ਨਾ ਗੱਲ ਆਏ, ਫਿੱਕਾ ਬਚਨ ਨਾ ਬੋਲ ਕਿਸੇ ਨੂੰ, ਕਿਉਂ ਨਹੀਂ ਬੋਲਣਾ?
ਮੈਂ ਸੱਚਾ ਧਨੀ,
ਕਿਉਂਕਿ ਸਾਰਿਆਂ ਵਿੱਚ ਸੱਚ ਧਨੀ ਮੈਨੇ ਮਾਲਕ ਵਾਹਿਗੁਰੂ ਪਰਮੇਸ਼ਰ ਉਹ ਸਾਰਿਆਂ ਦੇ ਵਿੱਚ ਬੈਠਾ ਹੋਇਆ। ਜੇ ਇੱਕ ਨੂੰ ਕਿਸੇ ਨੂੰ ਮਾੜਾ ਬਚਨ ਬੋਲਦਾ ਤਾਂ ਰੱਬ ਨੂੰ ਬੋਲਿਆ ਗਿਆ, ਉਹਦੇ ਵਿੱਚ ਰੱਬ ਜੋ ਬੈਠਾ। ਸਭਨਾ ਮੈਂ ਸੱਚਾ ਧਨੀ, ਜੇ ਮਾੜਾ ਬਚਨ ਬੋਲਦਾ ਕਿਸੇ ਨੂੰ ਤਾਂ ਰੱਬ ਨੂੰ ਹੀ ਬੋਲ ਦਿੱਤਾ ਤੂੰ, ਕਿ ਉਹਦੇ ਵਿੱਚ ਰੱਬ ਦਾ ਵਸ ਹੈ। ਹਾਂਜੀ, ਨਾ ਬੋਲ ਇੱਦਾਂ,
ਹਿਆਓ ਨਾ ਕਹੇ ਢਾਹੇ,
ਢਾਹੇ ਨਹੀਂ ਠਾਹੇ, ਅਰਥ ਢਾਹੁਣ ਦਾ ਵਾ, ਬੋਲਣਾ ਠਾਹੇ ਹੈ, ਠਾ ਕਰਦਾ ਮਾਰ।
ਹਿਆਓ ਨਾ ਕਹੀ ਠਾਹੇ,
ਹਿਆਓ ਤੇ ਜਮਕ ਲਾ ਕੇ ਹਿਆਓ,
ਹਿਆਓ
ਨਾ ਕਹੀ ਠਾਹੇ,
ਨਾ ਕਹੀ ਠਾਹੇ,
ਹਿਆਓ ਮੈਨੇ ਹਿਰਦਾ, ਕਹੀ ਮੈਨੇ ਕਿਸੇ ਦਾ, ਠਾਹੇ ਮੈਨੇ ਢਾਉਣਾ ਨਾ ਕਰ, ਹਿਰਦਾ ਨਾ ਢਾ ਕਿਸੇ ਦਾ ਬਕੌੜਾ ਬਚਨ ਬੋਲ ਕੇ, ਕਿਉਂਕਿ
ਮਾਨਕ ਸਭ ਅਮੋਲ ਵੇ,
ਜਿੰਨੇ ਹਿਰਦੇ ਨੇ ਸਾਰੇ ਮਾਨਕਾਂ ਦੀ ਨਹੀਂ ਅਮੋਲਕ ਨੇ, ਬੇਕੀਮਤੇ ਨੇ, ਕਿਉਂਕਿ ਬੇਕੀਮਤਾ ਵਾਹਿਗੁਰੂ ਵਿੱਚ ਜੋ ਬੈਠਾ ਹੈ। ਹਾਂਜੀ,
ਸਭ ਨਾ ਮਨ ਮਾਨਕ,
ਇਹ ਸਾਰਿਆਂ ਦੇ ਜਿਹੜੇ ਮਨ ਨੇ ਮਾਨਕ ਦੀ ਨਿਆਈ ਨੇ, ਅਮੋਲਕ ਨੇ, ਠਾਹਣ
ਠਾਹਣ ਮੂਲ ਮਚਾਗਵਾ,
ਹਾਂ ਮਚਾਂਗਵਾ,
ਮਨਚਾਂਗਵਾ,
ਮੰਮੇ ਤੇ ਨਹੀਂ ਬਿੰਦੀ ਚੱਚੇ ਤੇ ਲਾ, ਮਚਾਂਗਵਾ,
ਮਚਾਂਗਵਾ,
ਬੋਲੋ ਸਭਨਾ ਮਨ ਮਾਨਕ,
ਸਭਨਾ ਮਨ ਮਾਨਕ,
ਠਾਹਣ
ਠਾਹਣ
ਮੂਲ ਮਚਾਂਗਵਾ,
ਮੂਲ ਮਚਾਂਗਵਾ,
ਸਭਨਾ ਦੇ ਮਨ ਮਾਨਕ ਦੀ ਨਿਆਈ ਬੇਕੀਮਤੇ ਨੇ, ਐਸੇ ਦਿਲ ਨੇ, ਠਾਹਣ ਮੈਨੇ ਢਾਉਣਾ, ਮੂਲ ਮੈਨੇ ਉੱਕਾਈ, ਮਚਾਂਗਵਾ ਮੈਨੇ ਚੰਗਾ ਨਹੀਂ, ਮਚਾਂਗਵਾ
ਜੇ ਤੋ
ਇਹ ਲਹਿੰਦੇ ਦੀ ਬੋਲੀ ਆ, ਮਚਾਂਗਵਾ ਨਹੀਂ ਚੰਗਾ ਕਿਸੇ ਦਾ ਦਿਲ ਤੋੜਨਾ।
ਜੇ ਤੋ ਪ੍ਰਿਆ ਦੀ ਸਿੱਕ,
ਠੀਕ ਹੈ,
ਹਿਆਓ ਨਾ ਠਾਹੇ ਕਹੀ ਦੀ,
ਕਹੀ ਦਾ ਇਸਤਰੀ ਲਿੰਗੇ ਬਣਾਤਾ, ਕਹੀ ਦਾ ਬੋਲੋ, ਕਹੀ ਦਾ ਪਾਠ ਇਕੱਠਾ ਨਹੀਂ ਕਰਨਾ, ਕਹੀ ਵੱਖਰਾ ਅਤੇ ਦਾ ਵੱਖਰਾ, ਜੇ ਕਹੀ ਦਾ ਇਕੱਠਾ ਕਹਾਂਗੇ ਅਤੇ ਕਹੀ ਦਾ ਆਖਣਾ ਕਹਿਣਾ ਜੇ ਇਕੱਠਾ ਕਰਾਂਗੇ, ਪਰ ਇਹ ਹੈ ਕਹੀ ਦਾ, ਕਹੀ ਮੈਨੇ ਕਿਸੇ ਦਾ, ਮੈਨੇ ਦਾ ਕਿਸੇ ਦਾ, ਇਸ ਕਰਕੇ ਅੱਡ ਪਾਠ ਕਰਨਾ ਪਕਾ ਲਓ ਇਹਨੂੰ ਜੇ। ਹਾਂਜੀ, ਹਾਂ ਲੇਖਾ ਵੀ ਵੱਖਰਾ ਪਰ ਪੜਿਆ ਇਕੱਠੇ ਜਾਂਦਾ ਨਾ, ਅੱਡ ਕਰਕੇ ਬੋਲਣਾ। ਸੋ ਜੇ ਤੋ ਪ੍ਰਿਆ ਦੀ ਸਿੱਕ, ਜਿਵੇਂ ਕਹਿੰਦੇ ਇਕੱਠਾ ਤਾਂ ਨਹੀਂ ਲਿਖਿਆ ਵਿਆ, ਅੱਡ ਲਿਖਿਆ ਪਰ ਬੋਲਦੇ ਇਕੱਠਾ, ਜਿਵੇਂ ਸੋਲੇ ਵਿੱਚ ਪੜ੍ਹ ਦਿੰਦੇ ਨਾ, ਹੋਏ ਜਾ ਤੇ ਪਾਠ ਹੈ ਉੱਥੇ ਅੱਡ ਅੱਡ ਪਾਠ ਹੈ, ਜਾ ਤੇ ਪਰ ਪੜ੍ਹੀ ਜਾਂਦੇ, ਹੋਏ ਜਾਤੇ, ਹੋਏ ਜਾਤੇ ਤੇਰੇ ਨਾਏ ਵਾਸਾ, ਉਹ ਜਾਤੇ ਤਾਂ ਨਹੀਂ ਹੈਗਾ, ਜਾਤੇ ਤਾਂ ਤੁਹਾਨੂੰ ਜਾਣਾ, ਉੱਥੇ ਪਾਠ ਹੈ ਹੋਏ ਜਾ ਤੇ ਤੇਰਾ ਨਾਏ ਵਾਸਾ, ਜਾ ਤੇ ਦਾਦਾ ਜਿਸ ਕਰਕੇ ਤੇਰੇ ਨਾਮ ਵਿੱਚ ਵਾਸਾ ਹੋ ਜਾਵੇ, ਸੋ ਧਿਆਨ ਨਾ ਪੜ੍ਹਨਾ ਉੱਥੇ ਵੀ, ਜਾਤੇ ਨਾ ਪੜ੍ਹੀ ਜਾਓ ਸੋਲੇ ਵਿੱਚ, ਕਹਿੰਦੀ ਪਾਠ ਤਾਂ ਸੋਲੇ ਦਾ ਕਰਕੇ ਪਏ ਸੀ ਭੂਤ, ਫਿਰ ਵੀ ਆ ਗਏ ਰਾਤ ਨੂੰ, ਅਤੇ ਪੜ੍ਹੀ ਤਾਂ ਜਾਤੇ ਜਾਂਦੇ। ਇਸ ਲਈ ਇੱਥੇ ਵੀ ਕਹੀ ਦਾ, ਹਾਂ ਜੇ ਤੈਨੂੰ ਰੱਬ ਦੀ ਮਿਲਦੀ ਸਿੱਕ ਮੈਨੇ ਚਾਹ ਹੈ, ਇੱਛਾ ਵਾ, ਹਾਂ ਸਿੱਕ ਇੱਛਾ ਜਾਂ ਚਾਹ ਹੈ, ਤਾਂਘ ਹੈ ਸਿੱਕ ਦੇ ਅਰਥ ਨੇ, ਸਿੱਕ ਮਾਰਨਾ ਨਾ ਸਮਝ ਲਿਓ। ਹਿਆਓ ਨਾ ਠਾਹੇ ਕਹੀ ਦਾ, ਹਿਆਓ ਮੈਨੇ ਹਿਰਦਾ, ਠਾਹੇ ਮੈਨੇ ਢਾਉਣਾ, ਕਹੀ ਮੈਨੇ ਕਿਸੇ ਦਾ, ਮੈਨੇ ਦਾ, ਫਿਰ ਕਿਸੇ ਦਾ ਹਿਰਦਾ ਨਾ ਤੋੜ, ਕੌੜੇ ਬਚਨ ਬੋਲ ਕੇ ਦਿਲ ਨਾ ਦੁਖਾ ਕਿਸੇ ਦਾ, ਜੇ ਤੈਨੂੰ ਰੱਬ ਦੀ ਮਿਲਣ ਦੀ ਚਾਹ ਹੈ, ਇੱਛਾ ਹੈ। ਚਲੋ ਇੱਥੇ ਤੱਕ ਬਾਬਾ ਫਰੀਦ ਸਾਹਿਬ ਜੀ ਦੇ ਬਾਣੀ ਜਿਹੜੀ ਆ ਭਾਈ ਸੰਪੂਰਨ ਹੋ ਗਈ ਹੈ, ਹੁਣ ਸਵਈਏ ਜਿਹੜੇ ਨੇ ਸ਼ੁਰੂ ਹੋਣ ਲੱਗੇ ਨੇ। ਜੀ ਨਹੀਂ ਨਹੀਂ, ਇਹ ਸ਼ਬਦਾਂ ਦਾ ਤੁਹਾਨੂੰ ਦੱਸਿਆ ਸੀ ਨਾ ਕਿ ਜਿਹੜੇ ਨੇ, ਦੇਖੋ ਕਿੰਨਾ ਨੰਬਰ 130 ਆ ਨਾ, ਬਾਬਾ ਜੀ ਦੇ ਦੋ ਸ਼ਬਦ ਆਸਾ ਰਾਗ 'ਚ ਆਏ ਨੇ, ਬਾਬਾ ਫਰੀਦ ਦੇ ਸ਼ਬਦ ਦੋ ਸੂਹੀ ਰਾਗ 'ਚ ਆਏ ਨੇ, ਚਾਰ ਉਹ 130 ਸਲੋਕ ਨੇ, ਸਾਰੇ 134 ਬਣਦੇ ਨੇ ਉਂਝ, ਪਰ ਜਿਹੜੇ ਵਿੱਚ ਗੁਰੂ ਸਾਹਿਬ ਜੀ ਦੇ ਵਿੱਚ ਐਡ ਹੋਏ ਨੇ ਉਹ ਕੱਢ ਕੇ ਸਾਰੇ ਫਿਰ 123 ਰਹਿ ਜਾਂਦੇ ਨੇ। ਸੋ ਚਾਰ ਸ਼ਬਦ ਆਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ, 130 ਸਲੋਕ ਨੇ, ਆਹ 130 ਅਤੇ 4 ਕਿੰਨੇ 134 ਗੁਰੂਆਂ ਦੇ ਸਮੇਤ ਇੰਨੇ ਹੋ ਗਏ। ਕੁਝ ਸ਼ਬਦ ਗੁਰੂ ਨਾਮੇ ਵਾਹਿਗੁਰੂ ਜੀ ਪਹਿਲੇ ਪਾਤਸ਼ਾਹ ਦੇ ਸ਼ਬਦ ਆਏ ਨੇ, ਤੀਜਿਆਂ ਦੇ ਆਏ ਨੇ, ਉਹ ਕੱਢ ਕੇ ਫਿਰ ਜਿਹੜੇ 123 ਬਾਬਾ ਜੀ ਦੇ ਰਹਿ ਜਾਂਦੇ ਨੇ। ਤਾਂ 123 ਤੁਹਾਨੂੰ ਲਿਖਾਇਆ ਸੀ। ਚਲੋ
ਇੱਕ ਓਂਕਾਰ ਸਤਨਾਮ,
ਇਉਂ ਨਹੀਂ, ਇੱਕ
ਇੱਕ
ਓਅੰਕਾਰ,
ਓਅੰਕਾਰ,
ਫਿਰ ਬੋਲਿਓ ਸਾਰੇ ਦੇਖਿਓ ਭਲਾ,
ਇੱਕ ਓਂਕਾਰ,
ਓਅੰਕਾਰ, ਓਂਕਾਰ ਨਹੀਂ ਕਹਿਣਾ, ਹੁਣ ਉਹ ਇਕੱਲੇ ਬੋਲਣਗੇ ਭਲਾ, ਦੇਖਿਓ ਠੀਕ ਹੋਇਆ ਕੰਮ ਕਿ ਨਹੀਂ, ਬੋਲਿਓ
ਇੱਕ ਓਂਕਾਰ,
ਥੋੜ੍ਹਾ ਹੋਰ ਠੀਕ ਹੋ, ਪੁਰਾਣਾ ਪੱਕਿਆ ਨਾ, ਓਅੰਕਾਰ,
ਇੱਕ ਓਂਕਾਰ,
ਊੜੇ ਦਾ ਮੂੰਹ ਖੁੱਲ੍ਹਾ, ਐੜੇ ਉੱਤੇ ਟਿੱਪੀ, ਕੱਕੇ ਨੂੰ ਕੰਨਾ ਰਾਰਾ, ਓਅੰਕਾਰ,
ਇੱਕ ਓਂਕਾਰ, ਓਂਕਾਰ, ਇੱਕ ਓਅੰਕਾਰ,
ਹੁਣ ਇਹ ਅੱਡ ਅੱਡ ਹੋ ਗਿਆ ਨਾ, ਪਰ ਪਾਠ ਠੀਕ ਹੈ, ਪਰ ਇਹਨੂੰ ਇਕੱਠਾ ਕਰ ਲਓ ਹੁਣ, ਸ਼ਾਬਾਸ਼,
ਇੱਕ ਓਂਕਾਰ,
ਹਾਂ ਹੋ ਚੰਗਾ ਠੀਕ, ਕਿਉਂ ਪੁਰਾਣੇ ਪੱਕ ਗਏ ਨਾ,
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹਜੂਨੀ ਸੈਭੰਗ
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 ਪੱਬੇ ਟਿੱਪੀ ਭੰਗ ਸੈਭੰਗ
ਸੈਭੰਗ ਗੁਰ ਪ੍ਰਸ਼ਾਦ
ਪ੍ਰਸ਼ਾਦ
ਗੁਰ ਪ੍ਰਸ਼ਾਦ
ਪੜ੍ਹੋ ਸਾਰੇ ਜੀ, ਇੱਕ ਓਅੰਕਾਰ,
ਇੱਕ ਓਅੰਕਾਰ,
ਸਤਨਾਮ
ਸਤਨਾਮ
ਕਰਤਾ ਪੁਰਖ
ਕਰਤਾ ਪੁਰਖ,
ਅੰਕਲ ਆਈ ਜਾਣੇ ਨੇ ਨਾ,
ਹਾਂਜੀ,
ਖੱਖੇ ਨੂੰ ਔਂਕੜਾ, ਪੁਰਖ
ਪੁਰਖ,
ਨਿਰਭਉ
ਨਿਰਭਉ,
ਨਿਰਵੈਰ
ਨਿਰਵੈਰ,
ਅਕਾਲ ਮੂਰਤ
ਅਕਾਲ ਮੂਰਤ,
ਤਾਂ ਤੈਨੂੰ ਸਿਆਰੀ ਵੀ ਲੱਗ ਗਈ, ਅਕਾਲ ਮੂਰਤੀ ਨਾ ਕਰ ਦਿਓ ਕਿਤੇ, ਵਿਆਹੀ ਲੱਗ ਜੂ, ਅਕਾਲ ਮੂਰਤ
ਅਕਾਲ ਮੂਰਤ,
ਅਜੂਨੀ ਸੈਭੰਗ
ਅਜੂਨੀ ਸੈਭੰਗ,
ਗੁਰਪ੍ਰਸਾਦ
ਗੁਰਪ੍ਰਸਾਦ,
ਅੱਧੇ ਦਿਨ ਸਿਆਰੀ ਲੱਗ ਗਈ, ਚਲੋ ਅੱਗੇ,
ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ,
ਕੱਕੇ ਥੱਲੇ ਕੁਛ ਲੱਗਿਆ ਠੁੰਗ ਜੀ, ਅੱਧਾ ਜਿਹਾ ਜਿਹਨੂੰ ਕਹਿੰਦੇ ਹਾਂ
ਮੁੱਖ ਵਾਕ,
ਹਾਂ ਇਹ ਪੜ੍ਹਨਾ, ਸਵਈਏ
ਸਵਈਏ
ਸ੍ਰੀ ਮੁੱਖ ਵਾਕ,
ਸ੍ਰੀ ਮੁੱਖ ਵਾਕ
ਮਹੱਲਾ ਪੰਜਵਾਂ,
ਮਹੱਲਾ ਪੰਜਵਾਂ,
ਹਾਂ ਮੁੱਖ, ਇੱਥੇ ਹੁਣ ਮੁੱਖ ਵਾਕ ਕਿਉਂ ਕਿਹਾ ਹੈ, ਪਿੱਛੇ ਜਿੰਨੇ ਵੀ ਗੁਰੂਆਂ ਦੇ ਸਿਰਲੇਖ ਨਾਲ ਮਹੱਲਾ ਪਹਿਲਾ ਮਹੱਲਾ ਦੂਜਾ ਤੀਜਾ ਚੌਥਾ ਪੰਜਵਾਂ ਆਏ ਨੇ, ਇੱਥੇ ਸ੍ਰੀ ਮੁੱਖ ਵਾਕ ਲਿਖਿਆ ਗਿਆ, ਸੋ ਇਹਦੀ ਉਥਾਨਕਾ ਸਮਝ ਲਓ, ਬਾਬਾ ਹੀ ਲਿਖਣਾ, ਬਾਬਾ ਨਹੀਂ ਬੋਲਣ, ਵਾਕਯ ਜੋ ਲਿਖਿਆ ਹੋਈ ਬੋਲਾਂ, ਬਾ ਵਾਕਿਆ ਨਹੀਂ ਕਹਿਣਾ, ਵਾਕਯ
ਵਾਕਯ,
ਉੱਤੇ ਉੱਪਰ ਕਾਰ ਲੱਗੀ ਹੈ, ਊੜੇ ਦਾ ਮੂੰਹ ਖੁੱਲ੍ਹਾ ਹੋ ਕੇ ਗਾਂ ਇੱਕ ਹੋਰ ਕਾਰ ਲੱਗੀ ਹੈ, ਉਹਦਾ ਆਕਾਰ ਚ ਇੱਕ ਓਅੰਕਾਰ ਤਾਂ ਉਹਦਾ ਬਣਨਾ, ਹਾਂ ਲਿਖ ਕੇ ਵੀ ਦਿਖਾਇਆ ਮਹਾਰਾਜ ਨੇ, ਆਪਾਂ ਦੱਖਣੀ ਓਅੰਕਾਰ ਜਿਹੜੀ ਬਾਣੀ ਆਈ ਸੀ ਉੱਤੇ ਜੋ ਲਿਖਿਆ ਉੱਦਾਂ ਇੱਦਾਂ ਹੀ ਲਿਖਿਆ, ਓਅੰਕਾਰ ਬ੍ਰਹਮ ਉਤਪਥ ਓਅੰਕਾਰ ਕੀਆ ਜਿਨ ਚਿਤ, ਉਹਦੇ ਇਹ ਚਾਰ ਅੱਖਰਾਂ ਨਾਲ ਲਿਖਿਆ ਉੱਥੇ, ਊੜਾ ਆੜੇ ਉੱਤੇ ਟਿੱਪੇ, ਕੱਕੇ ਨੂੰ ਕੰਨਾ, ਰਾਜੇ ਨੂੰ ਸਿਆਰੀ, ਸੋ ਉੱਥੇ ਇੱਦਾਂ ਲਿਖਿਆ, ਸੋ ਇਹਦਾ ਉਚਾਰਨ, ਸੋ ਕੋਈ ਏਕ ਓਂਕਾਰ ਕਰ ਜਾਂਦਾ ਹੈ, ਕੋਈ ਓਂਕਾਰ ਪੜ੍ਹੀ ਜਾਂਦੇ ਨੇ, ਕੋਈ ਓਂਕਾਰ ਪੜ੍ਹੀ ਜਾਂਦੇ ਨੇ, ਜੇ ਭਾਈ ਸਾਹਿਬ ਨੇ ਪੜ੍ਹਿਆ ਕਿ ਇੱਦਾਂ ਵੀ ਹੋ ਜਾਂਦਾ ਹੈ, ਹਾਂ ਪਰ ਹੁਣ ਆਪਾਂ ਨੇ ਪੜ੍ਹਨਾ ਇੱਕ
ਇੱਕ
ਓਅੰਕਾਰ
ਓਅੰਕਾਰ,
ਚਲ ਹਾਂਜੀ ਇਹਦੀ ਉਥਾਨਕਾ ਸਮਝ ਲਓ, ਸਵਈਏ ਸ੍ਰੀ ਮੁੱਖ ਵਾਕਯ ਮਹੱਲਾ ਪੰਜਵਾਂ,
ਵਾਕਯ ਮਹੱਲਾ ਪੰਜਵਾਂ,
ਸੁਮਹਰਸ਼ ਪਾਤਸ਼ਾਹ ਜੀ ਦੇ ਪਾਸ ਇਹ ਹੁਣ ਭੱਟਾਂ ਦੇ ਸਵਈਏ ਅੱਗੇ ਸ਼ੁਰੂ ਹੋਣ ਲੱਗੇ ਨੇ, ਇਸ ਤੋਂ ਬਾਅਦ ਕਿਉਂਕਿ ਭੱਟ ਕੌਣ ਸੀ, ਕਿੱਥੋਂ ਆਏ, ਰਹਿੰਦੇ ਕਿੱਥੇ ਸੀ, ਅਤੇ ਕਿਹਦੀ ਸ਼ਰਨ ਵਿੱਚ ਆਏ, ਕਿੰਨੇ ਕੁ ਥੇ ਉਹ ਗਿਣਤੀ ਵਿੱਚ, ਸੋ ਸਾਰਾ ਖੁਲਾਸਾ ਕਰੀਏ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਇਹ ਜਿਹੜਾ ਸਵਰਗ ਲੋਕ ਸੀ, ਬ੍ਰਹਮਾ ਨੇ ਸਭਾ ਬਣਾਈ, ਆਪਣੇ ਸਾਰੇ ਦੇਵਤੇ ਉੱਥੇ ਇਕੱਠੇ ਕਰ ਲਏ, ਚਾਰ ਵੇਦ ਜਿਹੜੇ ਸੀ ਉਹ ਵੀ ਨਾਲ ਮੌਜੂਦ ਨੇ, ਕਿਉਂਕਿ ਵੇਦਾਂ ਦਾ ਇਹ ਪ੍ਰਚਾਰ ਇਹਨੇ ਕੀਤਾ, ਉਚਾਰੇ ਵਾਹਿਗੁਰੂ ਵੱਲੋਂ ਗਏ ਨੇ ਵੇਦ, ਉਹਦਾ ਪ੍ਰਚਾਰ ਬ੍ਰਹਮਾ ਨੇ ਕੀਤਾ, ਵੇਦ ਵੀ ਨੇ, ਕੁਝ ਹੋਰ ਦੇਵਤੇ ਨੇ, ਅਕਾਲ ਪੁਰਖ ਆਏ ਨੇ, ਆਇਆਂ 'ਤੇ ਖੜ੍ਹੇ ਨਾ ਹੋਇਆ ਬ੍ਰਹਮਾ, ਆਪਣਾ ਹੰਕਾਰ ਕੀਤਾ ਵੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਮਰਜ਼ਾਦਾ ਤਾਂ ਮੈਂ ਚਲਾ ਰਿਹਾ, ਵੇਦਾਂ ਨੂੰ ਹੰਕਾਰ ਹੋ ਗਿਆ, ਹੰਕਾਰ ਹੋਣ ਕਰਕੇ ਸਤਿਕਾਰ ਵਜੋਂ ਖੜ੍ਹੇ ਨਾ ਹੋਏ, ਨਾ ਹੋਏ ਤਾਂ ਅਕਾਲ ਪੁਰਖ ਨੇ ਸੇ ਪਾਤਸ਼ਾਹ ਨੂੰ ਫਰਕ ਤਾਂ ਉਹਨੂੰ ਆਪ ਕੋਈ ਨਹੀਂ ਪੈਂਦਾ, ਸਤਿਕਾਰ ਕਰਾਉਣ ਦੀ ਕੋਈ ਐਸਾ ਨਹੀਂ ਸੀ, ਪਰ ਇਹ ਵੀ ਹੰਕਾਰੀ ਨੇ, ਇਹਨਾਂ ਹੰਕਾਰ ਤੋਂ ਉਹਨਾਂ ਬਣਦਾ, ਕਿਉਂ ਵਾਹਿਗੁਰੂ ਹੰਕਾਰ ਨਹੀਂ ਪਾਉਂਦਾ, ਹੰਕਾਰ ਤੋੜਨ ਵਾਸਤੇ ਮਾਰੇ ਬਚਨ ਕਰ ਦਿੱਤੇ, ਤੁਸੀਂ ਹੰਕਾਰੀ ਹੋ, ਜਾਓ ਜਾ ਕੇ ਮਾਤ ਲੋਕ ਜਨਮ ਧਾਰਨਾ ਕਰੋ, ਪੱਟਾਂ ਦੇ ਰੂਪ ਜਾ ਕੇ ਜਨਮ ਧਾਰੋ, ਇੱਥੇ ਰਹਿਣ ਦੇ ਤੁਸੀਂ ਜਿਹੜੇ ਨੇ ਯੋਗ ਹੀ ਨਹੀਂ ਹੈਗੇ, ਜਾ ਕੇ ਡਿੱਗੋ ਇੱਥੇ। ਇਉਂ ਸਰਗ 'ਚੋਂ ਡਿੱਗਣਾ ਕੀਤਾ, ਬਚਨ ਜਿਹੜੇ ਸੀ ਮਾਰੇ ਪੂਰੇ ਹੋਣੇ ਸੀ, ਫਿਰ ਡਰੇ। ਵਰਮਾ ਵੀ ਵੇਦਾਂ ਸਾਹਿਤ ਕਹਿਣ ਲੱਗ, ਮਹਾਰਾਜ ਪਾਤਸ਼ਾਹ ਇਹ ਜਿਹੜਾ ਤੁਸੀਂ ਬਚਨ ਕਹਿ ਦਿੱਤੇ ਨੇ, ਇਹਦੀ ਨਿਵਿਰਤੀ ਕਦੋਂ ਹੋਵੇਗੀ, ਕਿੰਨਾ ਚਿਰ ਰਹੂਗਾ, ਬਖਸ਼ਿਸ਼ ਕਰੋ। ਸਤਿਗੁਰੂ ਆਖਣ ਲੱਗੇ, ਜਦੋਂ ਵੀ ਦੇਖਿਆ ਉਹ ਨਿਮਰਤਾ 'ਚ ਆਏ ਹੋਏ ਨੇ, ਕਹਿਣ ਲੱਗੇ ਸਾਡਾ ਅਵਤਾਰ ਗੁਰੂ ਨਾਨਕ ਸਾਹਿਬ, ਅਸੀਂ ਆਪਣਾ ਇੱਕ ਅਵਤਾਰ ਲੈਣਾ ਕਲਯੁਗ ਦੇ ਸਮੇਂ ਜਾ ਕੇ। ਉਹ ਉਹਨਾਂ ਦੇ ਪੰਜਵੇਂ ਰੂਪ 'ਚ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਰਚਣਗੇ, ਗੁਰੂ ਗ੍ਰੰਥ ਸਾਹਿਬ ਲਿਖਾਉਣਗੇ, ਉਹਨਾਂ ਦੀ ਸਾਡੇ ਵਿੱਚ ਜਾਇਓ ਇਕੱਠੇ ਹੋ ਕੇ ਸਾਰੇ, ਅਤੇ ਉਹ ਫਿਰ ਸੱਚੇ ਪਾਤਸ਼ਾਹ ਬਾਣੀ ਤੁਹਾਤੋਂ ਫਿਰ ਅਚਰਾਉਣਗੇ, ਤਾਂ ਇਹ ਨਿਵਿਰਤੀ ਹੋਵੇਗੀ। ਇਉਂ ਫਿਰ ਸਾਰਿਆਂ ਨੇ, ਅਤੇ ਚਾਰੇ ਵੇਦਾਂ ਦੇ ਸਤਸੰਗ ਜੀ ਚਾਰ ਚਾਰ ਭੱਟ ਪੈਦਾ ਹੋਏ, ਅਵਤਾਰ ਧਾਰੇ ਉਹਨਾਂ ਨੇ, ਸ਼ਾਮ ਵੇਦ, ਰਿਗਵੇਦ, ਯਜੁਰਵੇਦ, ਥਰਵਣ ਵੇਦ, ਇਹ ਚਾਰ ਵੇਦ ਨੇ। ਇੱਕ ਇੱਕ ਵੇਦ ਦੇ ਚਾਰ ਚਾਰ ਅਵਤਾਰ ਧਾਰ ਕੇ ਆਏ ਭੱਟ, ਅਤੇ ਚਾਰ ਚਾਰ ਕਿੰਨੇ ਹੋ ਗਏ, ਚਾਰਾਂ ਦੇ 16, ਅਤੇ ਵਰਮਾ ਵੀ ਨਾਲ ਸੀ, ਉਹਨੇ ਅਵਤਾਰ ਧਾਰਿਆ, ਫਿਰ ਨਾਲੇ ਉਹ ਵੀ ਆਇਆ, ਉਹ ਜਿਹੜਾ ਸੀ ਉਹ ਵੀ ਫਿਰ ਜਿਹੜਾ ਇੱਕ 17ਵਾਂ ਉਹ ਬਣਿਆ। ਉਹ 17 ਭੱਟ ਨੇ ਜਿਹਨਾਂ ਦੀ ਬਾਣੀ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਣ ਲੱਗੇ ਨੇ ਅੱਗੇ। ਸੋ ਨਾਂ ਕੀ ਨੇ ਇਹਨਾਂ ਦੇ? 17 ਦੇ ਸਾਨੂੰ ਨਾਂ ਵੀ ਚੇਤੇ ਹੋਣੇ ਚਾਹੀਦੇ ਸਾਰਿਆਂ ਨੂੰ। ਅਤੇ ਸ਼ਾਮ ਵੇਦ ਦੇ ਜਿਹੜੇ ਨੇ, ਮਥੁਰਾ, ਜਾਲਪ, ਹਰਬੰਸ ਅਤੇ ਬਲ। ਮਥੁਰਾ, ਜਾਲਪ, ਹਾਂ ਜੱਜੇ ਨੂੰ ਕੰਨਾ ਲੱਲਾ ਪੱਪਾ, ਜਾਲਪ, ਹਰਬੰਸ ਅਤੇ ਬਲ, ਇਹ ਸ਼ਾਮ ਵੇਦ ਦੇ ਚਾਰ ਭੱਟ ਇਹ ਉਹਨਾਂ ਨੇ ਅਵਤਾਰ ਧਾਰਿਆ। ਕਾਂਸੀ ਜਾ ਕੇ ਜਿਹੜੇ ਸੀ ਇਹਨਾਂ ਨੇ ਜਨਮ ਲਏ ਬਨਾਰਸ ਆ ਕੇ। ਹਾਂਜੀ,
ਸ਼ਾਮ ਵੇਦ ਦੇ ਲਿਖਣੀ,
ਸ਼ਾਮ ਵੇਦ ਦੇ ਮਥੁਰਾ, ਜਾਲਪ ਅਤੇ ਹਰਬੰਸ, ਬਲ, ਚਾਰ ਇਹ ਸ਼ਾਮ ਵੇਦ ਦੇ ਅਵਤਾਰ ਧਾਰ ਕੇ ਭੱਟ, ਉਹਨਾਂ ਦੇ ਇਹ ਨਾਂ ਸੀ। ਚਾਰ ਅੱਗੇ ਰਿਗਵੇਦ ਦੇ, ਹਾਂਜੀ ਰਿਗਵੇਦ ਦੂਜਾ ਵੇਦ ਹੈ, ਰਿਗਵੇਦ ਹੈ, ਚਾਰ ਉਹਨਾਂ ਦੇ ਤਾਰੇ ਉਹਨਾਂ ਨੇ ਤਾਰਿਆ ਚਾਰਾਂ। ਇਸ ਵੇਦ ਨੇ ਚਾਰ ਜਨਮ ਇਹਨੇ ਤਾਰੇ, ਉਹ ਕਿਹੜੇ ਸੀ? ਕਲ, ਕਲ ਸਹਾਰ, ਕਲ ਸਹਾਰ, ਪਹਿਲਾਂ ਇੱਕ ਕਲ, ਦੋਵੇਂ ਭਰਾ ਸੀ ਕਲ ਅਤੇ ਕਲ ਸਹਾਰ, ਕਲ ਅੱਗੇ ਲਿਖੋ ਕਲ ਸਹਾਰ, ਹਾਂ ਕਲ ਸਹਾਰ, ਅਤੇ ਜਲਨ, ਅਤੇ ਹਾਂ ਜਲਨ, ਜੱਜਾ ਲੱਲਾ ਨੰਨਾ ਜਲਨ, ਅਤੇ ਨਲ, ਹਾਂ ਚਾਰ ਇਹ ਜਿਹੜੇ ਸੀ ਰਿਗਵੇਦ ਦੇ ਚਾਰਾਂ, ਰਿਗਵੇਦ ਚਾਰ ਰੂਪ ਹੋ ਕੇ ਇਹ ਆਇਆ, ਚਾਰ ਅਵਤਾਰ ਇਹਨੇ ਤਾਰੇ ਜਿਹਨਾਂ ਦੇ ਨਾਂ ਤੁਸੀਂ ਲਿਖ ਲਏ ਨੇ। ਅਤੇ ਅੱਗੇ ਤੀਜਾ ਵੇਦ ਹੈ ਯਜੁਰਵੇਦ, ਯਜੁਰ, ਚਾਰ ਰੂਪ ਇਹਨੇ ਤਾਰੇ, ਚਾਰ ਅਵਤਾਰ ਤਾਰੇ, ਟਲ, ਸਲ, ਆਉਂਦਾ ਨਾ ਸੋ ਕਹੋ ਟਲ ਗੁਰਸੇਵੀਆ ਪੜ੍ਹਦੇ ਹੋ, ਉੱਥੇ ਟਲ ਨਹੀਂ, ਵੀ ਜਿਹੜਾ ਮੰਦਰਾਂ 'ਚ ਟਲ ਖੜਕਦਾ ਉਹਦਾ ਨਾਂ ਹੈ ਕਿਤੇ, ਉਹ ਟਲ ਭੱਟਦਾ ਨਾ ਹੈ। ਸੋ ਕਹੋ ਟਲ ਗੁਰਸੇਵੀ ਹੈ, ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਨ ਦੁੱਖ ਜਾਏ, ਉੱਥੇ ਭੱਟਦਾ ਨਾ ਹੈ ਟਲ। ਸੋ ਟਲ, ਪਲ, ਟਲ, ਸਲ, ਨਾਲ ਅੱਧਾ ਜਈਆ ਲਾਈ ਜਾਓ, ਲੱਲਣਾ ਸਲ, ਲੱਲਾ ਲੈ ਕੇ ਜਈਆ, ਟਲ, ਸਲ, ਅਤੇ ਜਲ, ਜੱਜਾ ਲੱਲਾ, ਅਤੇ ਪਲ, ਚਾਰ ਇਹ ਯਜੁਰਵੇਦ ਹੋਏ, 12 ਹੋ ਗਏ, ਓਕੇ। ਅਥਰਵਣ ਵੇਦ ਦੇ ਚਾਰ ਉਹਦੇ ਹੋਏ, ਦਾਸ, ਕੀਰਤ, ਗੇਅੰਦ ਅਤੇ ਗੰਗਾ, ਚਾਰ ਹੋ ਗਏ। ਦਾਸ ਅਥਰਵਣ ਵੇਦ ਦੇ,
ਦਾਸ,
ਹਾਂ ਦੱਦਣ ਕਰਨਾ ਸੱਸਾ ਦਾਸ, ਦਾਸ ਅੱਗੇ ਕੀਰਤ, ਅੱਗੇ ਗਏਅੰਦ, ਗੱਗਾ ਜਈਏ ਤੇ ਟਿੱਪੀ ਦੱਦਾ ਗਏਅੰਦ, ਅਤੇ ਅੱਗੇ ਗੰਗਾ, ਹਾਂਜੀ ਦਾਸ, ਕੀਰਤ, ਗਏਅੰਦ ਅਤੇ ਗੰਗਾ, ਕਿੰਨੇ ਕੁ 16 ਹੋ ਗਏ।
ਹਾਂਜੀ,
ਹਾਂ ਅਤੇ 17ਵਾਂ ਜਿਹੜਾ ਸੀ ਵਰਮਾ ਨੇ ਕੀ ਧਾਰਿਆ, ਉਹਦਾ ਨਾਂ ਸੀ ਭਿੱਖਾ, ਹਾਂ ਆਉਂਦਾ ਨਾ ਭਿੱਖੇ ਕੇ, ਹਾਂ ਉਹ ਭਿੱਖਾ, ਉਹ ਵਰਮਾ ਦਾ ਅਵਤਾਰ ਜਿਹੜਾ ਸੀ 17ਵਾਂ ਇਹ ਹੋਇਆ। ਇਉਂ 17 ਪੱਟਾਂ ਦੇ ਸਵਈਏ ਸੱਚੇ ਪਾਤਸ਼ਾਹ ਹੁਣ ਜਿਹੜੇ ਉਚਾਰਨਗੇ, ਇਉਂ ਇਹ 17 ਹੀ ਜਨਮ ਧਾਰ ਕੇ ਆਏ, ਕੰਸੀ ਵੀ ਜਨਮ ਧਾਰਿਆ, ਸਾਲ ਘੁੰਮਦੇ ਰਹੇ, ਵੀ ਜੋ ਅਕਾਲ ਪੁਰਖ ਨੇ ਕਿਹਾ ਸੀ ਉਹ ਪੂਰਨ ਗੁਰੂ ਕੋਈ ਲੱਭੇ ਨਹੀਂ ਰਿਹਾ। ਇੱਕ ਸਾਲ ਘੁੰਮਦੇ ਨੇ, ਆਪ ਬਾਣੀ 'ਚ ਉਹਨਾਂ ਨੇ ਲਿਖਿਆ, ਬਰਸ ਏਕ ਹੋਂ ਫਿਰਿਓ ਕਿਨੇ ਨਹੁ ਪਰਚੋ ਲਾਇਓ, ਕਹਿਤ ਜੋ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣੀ ਵਾਲੇ ਤਾਂ ਬੜੇ ਮਿਲੇ, ਰਹਿਣੀ ਵਾਲਿਆਂ ਨੂੰ ਵੇਖ ਕੇ ਸਾਨੂੰ ਕੋਈ ਖੁਸ਼ੀ ਨਹੀਂ ਆਈ, ਕੋਈ ਪੂਰਨ ਮਿਲਿਆ ਹੀ ਨਹੀਂ ਉਹਨਾਂ ਵਰਗਾ। ਸਾਲ ਘੁੰਮੇ, ਫਿਰ ਪੁੱਛਿਆ, ਪਤਾ ਲੱਗਿਆ ਕਿ ਉਹ ਤਾਂ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਉਹਨਾਂ ਦੀ ਗੱਦੀ 'ਤੇ ਪੰਜਵੇਂ ਰੂਪ 'ਚ ਬੈਠੇ ਨੇ। ਉਹ 17 ਦੇ ਫਿਰ ਇਕੱਠੇ ਹੋ ਕਰਕੇ ਹੀ, ਕਈਆਂ ਨੇ ਕਿਹਾ ਵੀ ਇਕੱਲੇ ਇਕੱਲੇ ਆਏ ਨਾ, 17 ਇਕੱਠੇ ਹੀ ਜਿਹੜੇ ਸੀ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਆਏ ਨੇ। ਕਈ ਨੇ ਸੰਕੇਤ ਪਾ ਦਿੱਤੇ ਵੀ ਕੋਈ ਕਿਸੇ ਗੁਰੂ ਵੇਲੇ ਆਇਆ, ਕੋਈ ਕਿਸੇ ਵੇਲੇ ਆਇਆ। ਉਹ ਪੱਟਾਂ ਦੇ ਸਭੀਆਂ ਵਿੱਚੋਂ ਇਹ ਸਬੂਤ ਮਿਲਦੇ ਨੇ ਵੀ ਨਹੀਂ ਇਕੱਠੇ ਆਏ ਨੇ ਸਾਰੇ। ਆ ਕਰ ਕਿਸੇ 'ਚ ਪਾਤਸ਼ਾਹ ਦਰਸ਼ਨ ਕੀਤੇ ਜਦੋਂ ਨਾ, ਦੇਖ ਕੇ ਨਿਹਾਲ ਹੋ ਗਏ, ਮਨ ਨੂੰ ਸ਼ਾਂਤੀ ਆਈ, ਕਹਿਣ ਲੱਗੇ ਵਾਕਈ ਇਹ ਪੂਰੇ ਨੇ, ਇਹੀ ਉਹ ਅਕਾਲ ਦਾ ਅਕਾਲ ਪੁਰਖ ਦਾ ਅਵਤਾਰ ਨੇ। ਸ਼ਰਨ ਵਿੱਚ ਆ ਕਰਕੇ ਕਹਿਣ ਲੱਗਾ ਮੈਂ ਸੱਚੇ ਪਾਤਸ਼ਾਹ ਜੀ, ਸੋ ਹੁਣ ਉਹ ਬਚਨ ਆਪ ਜੀ ਦਾ ਜਿਹੜਾ ਉਦੋਂ ਸਾਨੂੰ ਇਹ ਕਰ ਦਿੱਤਾ, ਉਹਨੇ ਨਿਵਿਰਤੀ ਕਰੋ, ਬਖਸ਼ਿਸ਼ ਕਰੋ, ਤੁਹਾਡੀ ਸ਼ਰਨ 'ਚ ਆ ਗਏ ਹਾਂ। ਜਿਹੜਾ ਸ਼ਰਾਪ ਵਾਲਾ ਸੀ, ਸਤਿਗੁਰੂ ਕਹਿਣ ਲੱਗੇ ਭਾਈ ਫਿਰ ਜਿਹੜੇ ਨੇ ਇਹਨਾਂ ਰਸਨਾਂ ਦੇ ਨਾਲ ਜਿਵੇਂ ਤੁਸੀਂ ਬੇਅਦਬੀ ਕੀਤੀ ਸੀ ਨਾ ਉਦੋਂ, ਹੁਣ ਜਿਹੜਾ ਹੰਕਾਰ ਦੀ ਨਿਵਿਰਤੀ ਹੋਣ ਵਾਸਤੇ ਇਸ ਰਸਨਾਂ ਦੇ ਨਾਲ ਗੁਰੂ ਦੀ ਵਡਿਆਈ ਕਰੋ। ਪਹਿਲੇ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਸਾਹਿਬ ਜੀ ਦੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਜਿਹੜੇ ਤੁਸੀਂ ਬਾਣੀ ਉਚਾਰੋ। ਮਰ ਸਾਤੋਂ ਤਾਂ ਕੋਈ ਸਾਡੇ 'ਚ ਕੋਈ ਸ਼ਕਤੀ ਨਹੀਂ, ਕਿਵੇਂ ਉਚਾਰਾਂਗੇ? ਸਤਿਗੁਰੂ ਜੀ ਵਚਨ ਕੀਤੇ ਨੇ ਭਾਈ ਜਿਹੜਾ ਹੈ ਬਖਸ਼ਾਂ ਹੋਣਗੀਆਂ, ਉਚਾਰੋ। ਨਹੀਂ ਮਹਾਰਾਜ, ਆਪ ਜੀ ਪਹਿਲਾਂ ਬਖਸ਼ਿਸ਼ ਕਰੋ, ਜਿੱਦਾਂ ਦੀ ਬਾਣੀ ਉਚਾਰਨੀ ਹੈ, ਸਵਈਏ ਉਚਾਰਨੇ ਨੇ ਨਾ, ਸਾਨੂੰ ਆਪ ਮੁੱਢ ਵਿੱਚ ਉਹਦੀ ਸ਼ੈਲੀ ਲਿਖ ਕੇ ਦਿਖਾਓ, ਕਿੱਦਾਂ ਦੇ ਹੋਣੇ ਚਾਹੀਦੇ ਨੇ, ਉਹਦੀ ਰੀਤ ਕਿੱਦਾਂ ਦੀ ਹੋਣੀ ਚਾਹੀਦੀ ਹੈ। ਪਹਿਲਾਂ ਆਪ ਉਚਾਰੋ, ਉਸੇ ਰੀਤੀ ਵਿੱਚ ਫਿਰ ਅਸੀਂ ਉਚਾਰੀਏ ਤੁਹਾਡੀ ਬਖਸ਼ ਦਾ ਸਦਕਾ। ਇਉਂ ਮਰ ਚੇ ਪਾਸ ਹੁਣ ਪਹਿਲਾਂ ਆਪ ਉਚਾਰ ਕੇ ਸਵਈਏ ਦੱਸ ਰਹੇ ਨੇ, ਜਿਹੜੀ ਸ਼ੈਲੀ ਵਿੱਚ ਉਚਾਰਨੇ ਨੇ, ਜਿਹੜੀ ਰੀਤੀ ਵਿੱਚ ਉਚਾਰਨੇ ਨੇ, ਇਉਂ ਪੰਜਵੇਂ ਪਾਤਸ਼ਾਹ ਹੁਣ ਪਹਿਲਾਂ ਤਾਂ ਇੱਥੇ ਕਿਹਾ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ। ਪਹਿਲਾਂ ਆਪਣੇ ਮੁੱਖ ਵਾਕ ਤੋਂ ਇਹ ਸਵਈਏ ਉਚਾਰ ਰਹੇ ਨੇ, ਜਿਹੜੇ ਨੇ 20 ਸਵਈਏ ਹੁਣ ਮਹਾਰਾਜ ਜੀ ਉਚਾਰਨਗੇ। 9 ਸਵਈਏ ਜਿਹੜੇ ਨੇ ਗੁਰੂ ਨਾਨਕ ਸਾਹਿਬ ਸੱਚੇ ਵਾਹਿਗੁਰੂ ਜੀ, ਗੁਰੂ ਨਾਨਕ ਸਾਹਿਬ ਜੀ ਦੀ ਅਤੇ ਅਕਾਲ ਪੁਰਖ ਦੀ ਆਪਸ ਵਿੱਚ ਭੇਤ ਦਾ ਦੱਸ ਰਹੇ ਨੇ। ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਿੱਚ ਕਿਵੇਂ ਅਭੇਦ ਸੀ, ਵਾਹਿਗੁਰੂ ਵਿੱਚ ਕਿਵੇਂ ਅਭੇਦ ਸੀ। ਮਗ ਉਦੋਂ ਬਾਅਦ 11 ਸਵਈਏ ਜਿਹੜੇ ਨੇ ਮਨ ਦਾ ਹੰਕਾਰ ਮਿਟਣ ਵਾਸਤੇ, ਮੋਹ ਮਿਟਣ ਵਾਸਤੇ ਮਨ ਪਛਾਣ 11 ਸਵਈਏ ਇਹ ਵਿਚਾਰੇ ਨੇ। ਇਉਂ ਸਵਈਆਂ ਦੀ ਪ੍ਰਥਾ ਮਾਰ ਫਿਰ ਆਪ ਦੱਸ ਕੇ ਭੱਟਾਂ ਨੂੰ, ਅੱਗੇ ਫਿਰ ਉਹਨਾਂ ਨੂੰ ਹੁਕਮ ਕੀਤਾ ਬਾਣੀ ਉਚਾਰਨ ਲਈ। ਸੋ ਅੱਗੇ ਫਿਰ ਭੱਟ ਉਚਾਰਨਗੇ। ਭੱਟ ਬੋਲੀ, ਹਾਂਜੀ, ਪਰ ਮਹਾਰਾਜ ਦੀ ਆਪਣੀ ਉਹੀ ਬੋਲੀ ਆ ਜਿਹੜੀ ਜੋ ਜਦੋਂ ਭੱਟ ਉਚਾਰਨਗੇ ਭੱਟ ਬੋਲੀ 'ਚ ਉਚਾਰਨਗੇ। ਸੋ ਹਾਂਜੀ, ਨਹੀਂ ਨਾਰਦ ਜੀ ਨਹੀਂ ਇਹਦੇ 'ਚ ਆਉਂਦੇ, ਉਹ ਮਨਮਾ ਦਾ ਪੁੱਤਰ ਸੀ। ਹਾਂਜੀ, ਉਹ ਰੱਡ ਸੰਦ ਦਾ ਹੀ ਨਾਂ ਹੈ, ਰੱਡ ਸੰਦ ਦਾ ਹੀ ਨਾਂ ਹੈ। ਰੱਡ ਆਉਂਦਾ ਨਾ ਉੱਥੇ ਬਚਾਊਗਾ, ਉੱਥੋਂ ਦੱਸਿਆ ਸੀ ਕਿ ਵੀ 41 ਮਾਤਰਾ ਛੰਦ ਹੈ। ਹਾਂ, ਉਹ ਸੋਈਆਂ ਦੇ ਵਿੱਚ ਕੋਈ ਛੰਦ ਵੀ ਮਾਰੇ ਨੇ, ਅੱਡ ਦਾ ਨਾਲ ਐਡ ਕਰਦੇ ਨੇ ਵਿੱਚ। ਹਾਂਜੀ, ਚਲੋ।
ਆਦਿ ਪੁਰਖ ਕਰਤਾਰ,
ਹਾਂਜੀ,
ਕਰਨ ਕਾਰਨ ਸਭ ਆਪੇ।
ਪਰ ਇਹਦੇ ਵਿੱਚ ਕੁਝ ਵਿਦਵਾਨਾਂ ਨੇ ਹੁਣ ਜਿਹੜੇ ਸੀ, ਮੈਂ ਦੱਸਣਾ ਵਿਸਰ ਗਿਆ ਸੀ, ਭੇਦ ਪਾ ਦਿੱਤਾ। ਪ੍ਰੋਫੈਸਰ ਸਾਹਿਬ ਸਿੰਘ ਨੇ ਟੀਕਾ ਕੀਤਾ ਨਾ ਗੁਰੂ ਗ੍ਰੰਥ ਸਾਹਿਬ ਦਾ, ਜਿਹਦਾ ਨਾਮ ਦਰਪਣ ਰੱਖਿਆ, ਉਹਨੇ 11 ਹੀ ਮੰਨੇ ਨੇ। ਕਈ ਥਾਵਾਂ ਤੋਂ ਜਿਹੜੇ ਸੀ ਅੰਕ ਪਿੱਛੇ ਅੰਕਾਂ ਨੂੰ ਦੇਖ ਕਰਕੇ ਭੁਲੇਖਾ ਖਾ ਗਿਆ। ਟੀਕਾ ਫਰੀਦਕੋਟ ਨੇ ਵੀ ਜਿਹੜੇ ਨੇ 17 ਮੰਨੇ ਨੇ। ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਲਿਖਿਆ, ਉਹਨਾਂ ਨੇ ਵੀ 17 ਮੰਨੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਜਿਹੜਾ ਸੀ ਭਾਈ ਵੀਰ ਸਿੰਘ ਜੀ ਨੇ ਲਿਖਿਆ, ਉਹਦੇ ਵਿੱਚ ਵੀ ਉਹਨਾਂ ਨੇ 17 ਲਿਖੇ ਨੇ। ਸੂਚ ਪ੍ਰਕਾਸ਼ ਗ੍ਰੰਥ ਵੀ ਸਾਰੀ ਕਥਾ ਆਉਂਦੀ ਹੈ, ਜੋ 17 ਪੱਟਾਂ ਦੇ ਨਾਂ ਉੱਥੇ ਆਉਂਦੇ ਨੇ, ਅਤੇ ਉਹਨਾਂ ਨੇ ਵੀ ਜਿਹੜੇ ਨੇ 17 ਮੰਨੇ ਨੇ। ਇਉਂ ਦੋਵੇਂ ਟਕਸਾਲਾਂ ਨੇ ਵੀ ਜਿਹੜਾ ਸੀ 17 ਹੀ ਮੰਨਣਾ ਕੀਤੇ ਨੇ। ਪ੍ਰੋਫੈਸਰ ਸਾਹਿਬ ਸਿੰਘ ਨੇ ਆ ਕਰਕੇ ਜਿਹੜਾ ਸੀ ਇੰਨਾ ਕੁ ਭੁਲੇਖਾ ਉਹਨਾਂ ਨੂੰ ਪੈ ਗਿਆ ਕਿ ਅੰਕਾਂ ਨੂੰ ਪਿੱਛੇ ਜਿਹੜੇ ਨੰਬਰ ਆਉਂਦੇ ਉਹਨਾਂ ਨੂੰ ਵੇਖ ਨੂੰ ਭੁਲੇਖਾ ਪੈ ਗਿਆ ਵੀ ਕੱਲ੍ਹ ਅਤੇ ਜਿਹੜੀ ਕੱਲ੍ਹ ਸਾਰ ਇੱਕੋ ਹੀ ਭੱਟਦਾ ਨਾ ਹੈ, ਜਦ ਅਤੇ ਜਿਹਨਾਂ ਨੂੰ ਕਿਹਾ ਕਹਿੰਦੇ ਕੋਈ ਭੱਟਦਾ ਨਾ ਹੈ। ਐਸੇ ਉਹਨੇ ਭੁਲੇਖੇ 'ਚ ਖਾ ਕਰਕੇ ਜਿਹੜੇ ਸੀ 11 ਦੀ ਗਿਣਤੀ ਕਰ ਦਿੱਤੀ ਹੈ। ਪਰ ਪੁਰਾਤਨ ਜਿਹੜੀ ਰੀਤ ਹੈ, ਪ੍ਰਥਾ ਜਿਹੜੀ ਹੈ, ਇਹਨਾਂ ਗ੍ਰੰਥਾਂ ਦਾ ਹਵਾਲਾ ਜਿਹੜਾ ਹੈ, ਸੋ ਉਹਦੇ 'ਚ 17 ਹੀ ਮੰਨੇ ਗਏ। ਹਾਂਜੀ,
ਆਦਿ ਪੁਰਖ ਕਰਤਾਰ, ਕਰਨ ਕਾਰਨ ਸਭ ਆਪੇ।
ਹੁਣ ਇਹ ਸਵਈਆਂ ਦੀ ਤੁਹਾਨੂੰ ਚਾਲ ਬਾਣੀ ਪਊ ਵੀ ਸਲਾਮ ਆਪੇ ਠੀਕ ਆ ਜਾਣਗੇ। ਆਦਿ ਪੁਰਖ ਕਰਤਾਰ, ਜੋ ਸਾਰੀ ਸ੍ਰਿਸ਼ਟੀ ਦੇ ਮੁੱਢ ਵਿੱਚ ਪੁਰਖ, ਜੋ ਪੂਰਨ ਵਾਹਿਗੁਰੂ ਕਰਤਾਰ ਹੈ, ਸਾਰੇ ਸੰਸਾਰ ਦਾ ਕ੍ਰੀਏਟਰ ਕਰਤਾ ਜਿਹੜਾ ਵਾਹਿਗੁਰੂ ਹੈ, ਜਾਂ ਕਰਤਾਰ, ਕਰ ਮੈਨੇ ਹੱਥ, ਤਾਰ ਮੈਨੇ ਤਾਰ, ਜਿਹਦੇ ਹੱਥ ਵਿੱਚ ਸਾਰੇ ਸੰਸਾਰ ਦੀ ਰਿਜ਼ਕ ਦੇਣ ਦੀ ਤਾਰ ਡੋਰੀ ਫੜੀ ਹੋਈ ਆ, ਉਹਦਾ ਨਾਂ ਹੈ ਕਰਤਾਰ। ਅਤੇ ਕਰਨ ਕਾਰਨ ਸਭ ਆਪੇ, ਸਾਰੇ ਕਾਰਨਾਂ ਨੂੰ ਅਤੇ ਕਾਰਜਾਂ ਨੂੰ ਕਰਾਉਣ ਵਾਲਾ ਵਾਹਿਗੁਰੂ ਆਪ ਹੀ ਹੈ। ਅੱਗੇ ਜੀ,
ਸਰਬ ਰਿਹੋ ਭਰਪੂਰ,
ਸਰਬ ਨਹੀਂ ਪੜਨ ਬੱਬੇ ਨਾਲ, ਸਰਬ
ਸਰਬ ਰਿਹੋ ਭਰਪੂਰ,
ਰਿਹੋ ਨਹੀਂ ਰਹਿਓ,
ਰਹਿਓ ਭਰਪੂਰ,
ਭਰਪੂਰ ਨਹੀਂ ਪੜਨਾ, ਭਰਪੂਰ ਪੜਨ, ਬੋਲੋ ਸਾਰੇ ਜੀ,
ਸਰਬ
ਸਾਰੇ ਪੜਾਂਗੇ, ਸਰਬ ਰਹਿਓ ਭਰਪੂਰ,
ਸਰਬ ਰਹਿਓ ਭਰਪੂਰ,
ਸਗਲ ਘੱਟ ਰਹੇ ਹੋ ਵਿਆਪੇ,
ਸਗਲ ਘੱਟ ਰਹੇ ਹੋ ਵਿਆਪੇ।
ਇਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਭਰਪੂਰ ਏ ਪੜਨੇ ਨੂੰ, ਭਰਪੂਰ ਨਹੀਂ ਕਹਿਣਾ ਇਹਨੂੰ, ਭਰਪੂਰ
ਭਰਪੂਰ,
ਕਈ ਭਰਪੂਰ ਕਹਿੰਦੇ ਨੇ, ਫਿਰ ਪੱਬਾ ਲਾ ਤਾਂ ਪੱਪਾ 'ਤੇ ਰਹਿ ਗਿਆ, ਦੋਵੇਂ ਪੱਬੇ ਲੱਗ ਗਏ, ਸ਼ੁੱਧ ਉਚਾਰਨ ਹੈ ਭਰਪੂਰ
ਭਰਪੂਰ,
ਬੋਲੋ ਸਾਰੇ, ਸਰਬ ਰਹਿਓ ਭਰਪੂਰ,
ਸਰਬ ਰਹਿਓ ਭਰਪੂਰ,
ਸਗਲ ਘੱਟ ਰਹੇ ਹੋ ਵਿਆਪੇ,
ਸਗਲ ਘੱਟ ਰਹੇ ਹੋ,
ਉਹ ਵਾਹਿਗੁਰੂ ਪਰਮੇਸ਼ੁਰ ਸੱਚਾ ਪਾਤਸ਼ਾਹ ਸਾਰਿਆਂ ਵਿੱਚ ਭਰਪੂਰ ਮੌਜੂਦ ਹੈ, ਅਤੇ ਸਗਲ ਘੱਟ ਰਹੇ ਹੋ ਵਿਆਪੇ, ਅਤੇ ਸਾਰਿਆਂ ਹਿਰਦਿਆਂ ਵਿੱਚ ਵੀ ਵਿਆਪਕ ਹੋ ਕੇ ਜਿਹੜਾ ਵਿਆਪਕ ਰੂਪਤਾ ਵਿੱਚ ਰਹਿ ਰਿਹਾ, ਹਾਜ਼ਰ ਨਾਜ਼ਰ ਹੈ। ਹਾਂਜੀ,
ਬਾਪਤ
ਨਹੀਂ, ਬਾਬੇ ਦੇ ਪੈਰ 'ਚ ਅੱਧਾ ਜਾਈਆ ਨਾ, ਬਾਬੇ ਨੂੰ ਸਿਹਾਰੀ ਲੱਗ ਜੂ, ਜਾਈਏ ਦਾ ਕੀ ਬਣ ਜੂਗਾ, ਐੜਾ ਬਾਬੇ ਵਾਲਾ ਕੰਨਾ ਕਿਹਨੂੰ ਲੱਗ ਜੂ, ਐੜੇ ਨੂੰ, ਸਾਰੇ ਗੁਰੂਆਂ ਸਾਹਿਬ ਆਪਾਂ ਨੇ ਜਨਮਾਉਂਦੇ ਆਇਆ ਨਾ। ਸੋ ਇਹ ਪਾਠ ਹੋ ਗਿਆ ਵਿਆਪਤ
ਵਿਆਪਤ
ਵਿਆਪਤ, ਦੇਖੀ ਅੱਜ ਇਹ ਹੁਣ ਸਵੱਈਏ ਦੀ ਚਾਲ ਇੱਦਾਂ ਹੁੰਦੀ ਆ, ਵੇਖੋ ਚਾਲ ਸਮਝ ਲਓ, ਵਿਸ਼ਰਾਮ ਆਪੇ ਜਾਣਗੇ, ਨਹੀਂ ਗੁਆਚ ਜਾਊਂਗੇ, ਦੇਖੋ ਤਾਂ ਬਿਨਾਂ ਚਾਲ ਤੋਂ ਕਰਕੇ ਵਿਸ਼ਰਾਮ ਭਲਾ ਕਿਵੇਂ ਲੱਗਣਗੇ, ਕਰਿਓ ਭਲਾ।
ਵਿਆਪਤ ਦੇਖੀ ਹੈ ਜਗਤ ਜਾਣੈ ਕੌਣ,
ਹਾਂ ਹੋ ਗਏ ਨਾ, ਦੇਖੋ ਕੜੀ ਜੀ ਘੁਲ ਗਈ ਨਾ, ਐਂ ਹੁੰਦਾ ਜੇ ਚਾਲ ਬਣਾ ਕੇ ਚੱਲੋਗੇ ਉਹ ਵਿਸ਼ਰਾਮ ਆਪੇ ਠੀਕ ਆ ਜਾਂਦੇ ਨੇ, ਚਾਲ ਹੈ ਸਵੇਰ ਦੀ। ਵਿਆਪਤ ਦੇਖਿਆ ਜਗਤ ਜਾਣੈ ਕੌਣ, ਤੇਰੀ ਗਤ ਸਰਵ ਕੀ ਰੱਖਿਆ ਕਰੇ ਆਪੇ ਹਰ ਪਤ, ਹਾਂ ਇਹਦੀ ਚਾਲ ਹੈ, ਬੋਲੋ ਹੁਣ ਇਸ ਚਾਲ 'ਚ,
ਤੇਰੀ ਗੱਤ ਸਰਬ ਕੀ ਰੱਖ ਕਰੇ ਆਪੇ ਹਰ ਪਤ,
ਹਾਂ ਠੀਕ ਹੈ, ਮੈਗਟ ਪੁੱਛੀਆਂ ਜੀਆਂ ਮਾਰਤੀਆਂ, ਇਉਂ ਚਾਲ ਨਾਲ ਸਵੇ ਹਰ ਸੰਦ ਦੀ ਚਾਲ ਹੈ, ਚੌਪੇ ਦੀ ਆਪਣੀ ਚਾਲ ਹੈ, ਕਵਿਤ ਦੀ ਆਪਣੀ ਚਾਲ ਹੈ, ਦੋਹਰੇ ਦੀ ਆਪਣੀ ਚਾਲ ਹੈ, ਸੰਦਾਂ ਦੀਆਂ ਚਾਲਾਂ ਨੇ, ਇਉਂ ਜੋ ਚਾਲ ਨਾਲ ਪੜਾਂਗੇ ਵਿਸ਼ਰਾਮ ਠੀਕ ਬਣ ਜਾਂਦੇ ਨੇ। ਫਿਰ ਕਰ ਲਓ, ਵਿਆਪਤ ਦੇਖੀਆ ਜਗਤ ਜਾਣੈ ਕੌਣ, ਤੇਰੀ ਗਤ ਸਰਬ ਕੀ ਰੱਖਿਆ ਕਰ ਆਪੇ ਹਰ ਪਤ,
ਤੇਰੀ ਗਤ
ਬਣ ਗਈ ਨਾ ਗੱਲ, ਹੁਣ ਵਿਸ਼ਰਾਮ ਠੀਕ ਆ ਗਿਆ, ਅਰਥ ਭੱਜੇ ਆ ਰਹੇ ਨੇ ਨਾਲੇ। ਵਿਆਪਤ ਦੇਖੀਆ ਜਗਤ, ਸੰਸਾਰ ਵਿੱਚ ਇਹ ਵਾਹਿਗੁਰੂ ਤੈਨੂੰ ਵਿਆਪਤ ਦੇਖੀਂਦਾ ਹੈ, ਸਾਰੇ ਮੌਜੂਦ ਵੇਖੀਂਦਾ ਹੈ। ਜਾਣੈ ਕੌਣ ਤੇਰੀ ਗਤ, ਗਤ ਮੈਨੇ ਮਰਜ਼ਾਦਾ ਜਾਂ ਰੀਤੀ, ਤੇਰੀ ਸੰਪੂਰਨ ਰੀਤੀ ਨੂੰ ਕੌਣ ਕੋਈ ਜਾਣ ਸਕਦਾ ਹੈ ਵਾਹਿਗੁਰੂ। ਸਰਬ ਕੀ ਰੱਖਿਆ ਕਰੈ, ਤੂੰ ਸਾਰਿਆਂ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ, ਆਪੇ ਹਰ ਪਤ, ਹੇ ਹਰੀ ਤੂੰ ਆਪ ਹੀ ਸਾਰਿਆਂ ਦੀ ਜਿਹੜਾ ਹੈ ਪਤ, ਮੈਨੇ ਮਾਲਕ ਹੈ ਸਾਰਿਆਂ ਦਾ, ਇੱਥੇ ਪਤ ਇੱਜ਼ਤ ਦਾ ਭਾਵ ਨਹੀਂ, ਸਾਰਿਆਂ ਦਾ ਪਤੀ ਹੈ, ਤੂੰ ਮਾਲਕ ਹੈ ਸਾਰਿਆਂ ਦਾ।
ਅਵਨਾਸੀ ਅਵਗਤ ਆਪੇ ਆਪ ਉਤਪਤ,
ਬਣ ਗਈ ਨਾ ਗੱਲ, ਵੇਖੋ ਠੀਕ ਹੈ।
ਇੱਕ ਤੂੰ
ਅਵਨਾਸੀ ਅਵਗਤ, ਤੂੰ ਵਾਹਿਗੁਰੂ ਨਾਸ਼ ਤੋਂ ਰਹਿਤਾ ਹੈ। ਅਵਗਤ, ਅਵਗਤ ਦੇ ਦੋ ਅਰਥ ਦਮਨੀ ਟਕਸਾਲ 'ਚ ਕੀਤੇ ਨੇ, ਅਵ ਮੈਨੇ ਕਠਨ, ਗਤ ਮੈਨੇ ਪ੍ਰਾਪਤੀ, ਜਿਹਦੀ ਪ੍ਰਾਪਤੀ ਬੜੀ ਕਰਨੀ ਕਠਿਨ ਹੈ ਉਹਨੂੰ ਕਹਿੰਦੇ ਨੇ ਅਵਗਤ। ਦੂਜਾ ਅਰਥ ਅਵਗਤ, ਕਈ ਉਹਨੂੰ ਅਭਿਗਤ ਪੜ੍ਹੀ ਜਾਂਦੇ ਨੇ, ਅਭਿਗਤ ਨਾ ਕਿਰਪਾ ਕਰ ਦਿਓ ਕਿਤੇ, ਅਵਗਤ ਇਹ ਪੜ੍ਹਨਾ, ਅਵਗਤ, ਗਤ ਮੈਨੇ ਜੋ ਪ੍ਰਾਪਤ ਰੂਪ ਹੈ, ਅਵ ਮੈਨੇ ਵਿਸ਼ੇਸ਼ ਕਰਕੇ, ਅਵ ਵਿਸ਼ੇਸ਼, ਗਤ ਜੋ ਪ੍ਰਾਪਤ ਰੂਪ ਹੈ, ਸਾਰਿਆਂ ਵਿੱਚ ਪ੍ਰਾਪਤ ਰੂਪ ਹੈ ਵਿਸ਼ੇਸ਼ਤਾ ਕਰਕੇ, ਇਹ ਤਾਂ ਨਹੀਂ ਵੀ ਕਿਸੇ ਕੋਲ ਘੱਟ ਬੈਠਾ, ਕਿਸੇ ਘੱਟ ਹੈ, ਜਾਂ ਕਿਸੇ ਕੋਲ ਹੈ ਹੀ ਨਹੀਂ, ਤਾਂ ਵਿਸ਼ੇਸ਼ ਕਰਕੇ ਕਿਹਾ, ਸਾਰਿਆਂ ਵਿੱਚ ਵਿਸ਼ੇਸ਼ ਕਰਕੇ ਪ੍ਰਾਪਤ ਆ ਉਹ, ਇਹਦੇ ਵਿੱਚ ਵੀ ਹੋਈ ਹੈ, ਇਹਦੇ 'ਚ ਵੀ ਹੋਈ ਹੈ, ਉਹਦੇ 'ਚ ਵੀ ਹੋਈ ਹੈ, ਹਾਥੀ ਵਿੱਚ ਵੀ ਹੋਈ ਹੈ, ਕੀੜੀ ਵਿੱਚ ਵੀ ਹੋਈ ਹੈ, ਵਿਸ਼ੇਸ਼ ਕਰਕੇ ਜੋ ਸਾਰਿਆਂ 'ਚ ਪ੍ਰਾਪਤ ਰੂਪ ਹੈ ਉਹਨੂੰ ਕਹਿੰਦੇ ਨੇ ਅਵਗਤ। ਅਤੇ ਆਪੇ ਆਪ ਉਤਪਤ, ਆਪੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ ਹੈ, ਹਾਂਜੀ, ਪਾਲਣਾ ਕਰ ਬਣਾਉਣ ਵਾਲਾ ਹੈ, ਰਚਣ ਵਾਲਾ ਹੈ, ਰਚ ਕੇ ਪਾਲਣਾ ਕਰਨ ਵਾਲਾ ਹੈ। ਅੱਗੇ
ਇੱਕ ਤੂੰ ਹੀ ਇੱਕ ਅਨ
ਨਹੀਂ
ਨਹੀਂ ਕਿ ਨਹੀਂ ਪਤ
ਇੱਕ ਇੱਕ ਹੈ
ਇੱਕ ਹੈ ਇੱਕ ਹੈ ਤੂੰ ਹੀ ਇੱਕ ਹੈ ਅਨ ਨਾ ਹੀ ਤੁਮ ਪਤ,
ਗੜਬੜ ਹੋ ਗਈ, ਫਿਰ ਪੜ੍ਹੋ ਬਣਾਓ, ਕਰੋ ਕਿਰਪਾ, ਇੱਕ ਹੈ ਤੂੰ ਹੀ ਇੱਕ ਹੈ
ਇੱਕ ਹੈ ਤੂੰ ਹੀ ਇੱਕ ਹੈ
ਅਨ ਨਾ ਹੀ ਤੁਮ ਪਤ
ਅਨ ਨਾ ਹੀ ਤੁਮ ਪਤ,
ਇਹ ਕੁਝ ਬੀੜਾਂ ਵਿੱਚ ਪਾਠ ਅਨ ਵੀ ਹੈ ਪਰ ਮੁੱਖ ਪਾਠ ਜਿਹੜਾ ਪਾਠ ਅੰਤਰ ਹੈ ਆਨ ਹੈ, ਦਮਦਮ ਸਾਹਿਬ ਦਾ ਪਾਠ ਜਿਹੜਾ ਨਾ ਆੜੇ ਨੂੰ ਕੰਨਾਂ ਲਾ ਕੇ ਕਰਨਾ ਆਨ, ਕੁਝ ਬੀੜਾਂ ਵਿੱਚ ਅਨਪਾਠ ਹੋਇਆ ਹੁੰਦਾ ਪਾਠ ਅੰਤਰ ਹੈ ਇਹ ਪਰ ਆਨ ਨਾਲ ਮੁੱਖ ਪਾਠ ਦਮਦਮ ਸਾਹਿਬ ਦਾ ਆਨ ਹੈ ਅਲਵਾਇਆ ਹੈ। ਪੜ੍ਹ ਲਓ ਫਿਰ ਸਾਰੇ। ਇੱਕ ਹੈ ਤੂੰ ਹੀ ਇੱਕ ਹੈ,
ਇੱਕ ਹੈ ਤੂੰ ਹੀ ਇੱਕ ਹੈ,
ਆਨ ਨਾਹੀਂ ਤੁਮ ਭੱਤ
ਤੁਮ ਭੱਤ।
ਹੇ ਵਾਹਿਗੁਰੂ, ਪਿੱਛੇ ਵੀ ਇੱਕ ਤੂੰ ਹੀ ਸੀ, ਇੱਕ ਹੈ ਹੁਣ ਵੀ ਇੱਕ ਤੂੰ ਹੀ ਹੈ, ਅੱਗੇ ਨੂੰ ਵੀ ਸੱਚੇ ਪਾਤਸ਼ਾਹ ਤੂੰ ਹੀ ਹੋਵੇਂਗਾ। ਆਨ ਮੈਨੇ ਹੋਰ, ਹੋਰ ਕੋਈ ਤੁਹਾਡੇ ਭੱਤ ਮੈਨੇ ਵਰਗਾ, ਹੋਰ ਕੋਈ ਤੁਹਾਡੇ ਵਰਗਾ ਕੋਈ ਮਹਾਰਾਜ ਨਹੀਂ ਹੈਗਾ, ਭੱਤ ਮੈਨੇ ਵਰਗਾ ਜੈਸਾ, ਤੁਹਾਡੇ ਜੈਸਾ, ਤੁਹਾਡੇ ਵਰਗਾ ਨਹੀਂ ਕੋਈ ਹੋਰ ਮਹਾਰਾਜ। ਹਰ
ਹਰ ਅੰਤ ਨਾਹੀਂ ਪਰਵਾਰ ਕੌਣ ਪਰਵਾਰ, ਕੌਣ ਹੈ ਕਰੇ ਵਿਚਾਰ,
ਨਲਾਵਾਂ ਨਹੀਂ ਲਾਈਆਂ ਕਰੈ
ਕਰੈ
ਨਾਲੇ ਵਿਚਾਰ ਬਿਹਾਰੀ ਲਾਓ ਬੜੋ ਸਾਰੇ। ਹਰ ਅੰਤ ਨਾਹੀਂ ਪਰਵਾਰ ਕੌਣ ਹੈ ਕਰੈ ਵਿਚਾਰ,
ਹਰ ਅੰਤ ਨਾਹੀਂ ਪਰਵਾਰ ਕੌਣ ਹੈ ਕਰੈ ਵਿਚਾਰ,
ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ,
ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ।
ਫਿਰ ਬੋਲਿਓ,
ਅੰਤ ਨਾਹੀਂ ਪਰਵਾਰ ਕੌਣ ਹੈ ਕਰੇ ਪ੍ਰਚਾਰ, ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ।
ਇਹ ਚਾਲ ਹੈ ਸਮੀਆਂ ਦੀ, ਸੋ ਹਰ ਅੰਤ ਨਾਹੀਂ ਪਰਵਾਰ। ਹੇ ਹਰੀ, ਤੇਰਾ ਅੰਤ ਉਰਲਾ ਪਰਲਾ ਕਿਨਾਰਾ, ਪਰਵਾਰ ਦਾ ਤਾਂ ਉਰਲਾ ਕਿਨਾਰਾ ਪਰਲਾ ਕਿਨਾਰਾ, ਇਹਦਾ ਕੋਈ ਅੰਤ ਨਹੀਂ ਸੱਚੇ ਪਾਤਸ਼ਾਹ, ਕੌਣ ਕੋਈ ਦੱਸ ਸਕਦਾ ਤੇਰਾ, ਕੌਣ ਹੈ ਕਰੈ ਵਿਚਾਰ, ਕੌਣ ਕੋਈ ਵਿਚਾਰ ਕਰਕੇ ਦੱਸ ਸਕਦਾ, ਸੰਪੂਰਨ ਵਿਚਾਰ ਨਹੀਂ ਤੇਰੀ ਹੋ ਸਕਦੇ। ਜਗਤ ਪਿਤਾ ਹੈ ਸਾਰੇ ਸੰਸਾਰ ਦਾ, ਤੂੰ ਪਿਤਾ ਮਾਲਕ ਹੈ ਮਹਾਰਾਜ ਜੀ, ਸਰਬ ਪ੍ਰਾਣ ਕੋ ਆਧਾਰ, ਸਰਬ ਮੈਨੇ ਸਾਰਿਆਂ ਦੇ ਪ੍ਰਾਣ ਦਾ ਆਧਾਰ ਆਸਰਾ ਤੂੰ ਸੱਚੇ ਪਾਤਸ਼ਾਹ।
ਜਾਂ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰੈ।
ਬੱਚਾ ਜੇ ਚਾਹ ਨਹੀਂ ਬਣਾਓਗੇ ਫਿਰ ਗੁਆਚੋਗੇ, ਬਣਾਓ ਚਾਹ। ਜਾਂ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਇੱਕ ਜੀ ਕਿਹਾ ਬਖਾਨਾ ਹੈ।
ਨਾਨਕ ਇੱਕ ਕਿਆ ਬਖਾਨਾ ਹੈ,
ਤੁਹਾਡਾ ਵੀ ਕਿਆ ਕਥਨ ਕਰੀਏ, ਕਿਆ ਬਖਾਨੀਏ, ਸ਼ਾਬਾਸ਼। ਜਨ ਨਾਨਕ ਭਗਤ ਦਰ, ਹੁਣ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਭੇਤਾ ਦੱਸ ਰਹੇ ਗੁਰੂ ਅਰਜਨ ਸਾਹਿਬ ਸੇ। ਹੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਭਗਤ ਦਰ, ਮੈਂ ਤੁਹਾਡੇ ਦਰ ਦਾ ਭਗਤ ਹਾਂ। ਤੁਲ ਬ੍ਰਹਮ ਸੰਸਰ, ਤੁਲ ਦਾ ਅਰਥ ਹੈ ਵਿਚਾਰਨਾ, ਸੰਸਰ ਮੈਨੇ ਬਰਾਬਰ, ਮੈਂ ਤੁਹਾਨੂੰ ਰੱਬ ਦੇ ਬਰਾਬਰ ਵਿਚਾਰਿਆ, ਤੁਹਾਡੇ ਵਿੱਚ ਤਾਂ ਰੱਬ ਵਿੱਚ ਭੇਦ ਕੋਈ ਨਹੀਂ। ਆਖੀ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ, ਕਹਿੰਦੇ ਨਹੀਂ ਸਤਿਗੁਰ ਨਾਨਕ ਵੱਡਾ ਨਹੀਂ ਹੈਗਾ, ਇਹੋ ਜਿਹੀਆਂ ਤਰਕਾਂ ਕਰਦੇ ਨੇ ਘੱਗੇ ਵਰਗੇ ਆ ਕੇ ਇੱਥੇ। ਹੁਣ ਸਤਿਗੁਰੂ ਆਪ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਉਹ ਬ੍ਰਹਮ ਦੇ ਬਰਾਬਰ ਨੋ, ਤੁਸੀਂ ਮਰ ਸੱਚੇ ਪਾਤਸ਼ਾਹ ਰੱਬ ਵਿੱਚ ਤੁਹਾਡੇ ਵਿੱਚ ਫਰਕ ਕੋਈ ਨਹੀਂ, ਬ੍ਰਹਮ ਰੂਪ ਹੋ ਤੁਸੀਂ। ਏਕ ਜੀਹ ਕਿਆ ਬਖਾਨਾ,
ਕਿਆ ਬਖਾਨਾ,
ਜੀਹ ਮੈਨੇ ਜੀਭਾ, ਮੇਰੀ ਜੀਭਾ ਇੱਕ ਹੈ, ਮੈਂ ਸੰਪੂਰਨ ਬਖਾਨਾ ਕਥਨ ਕਿਵੇਂ ਕਰਾਂ, ਮੈਂ ਤੁਹਾਡਾ ਜੀਵ ਇੱਕ ਹੈ। ਹਾਂਜੀ ਅੱਗੇ,
ਹਾਂ ਕੇ ਬਲਬਲ ਬਲਬਲ ਸਦ ਬਿਲਹਾਰ,
ਬਲਹਾਰ ਬਿਲਹਾਰ ਨਹੀਂ ਕਹਿਣਗੇ, ਮੈਨੂੰ ਸ਼ਾਇਰੀ ਲੱਗਦੀ ਡੱਲੇ ਨੂੰ ਲਾਉਣੀ, ਬਲਹਾਰ
ਬਲਹਾਰ
ਪੜ੍ਹਾਂਗੇ, ਨਾਲੇ ਬੱਬੇ ਲਾਵਾਂਗੇ। ਹਾਂ ਕੇ ਪਾਠ ਅੱਡ ਅੱਡ ਕਰਨਾ, ਹਾਂ ਕਿ ਨਹੀਂ ਕਰਨਾ, ਅੱਡ ਹਾਂ ਵੱਖਰਾ ਹੈ ਕਿ ਵੱਖਰਾ ਹੈ। ਸੋ ਹਾਂ ਕੇ ਦਾ ਅਰਥ ਹੈ ਹੇ ਸਤਿਗੁਰੂ, ਹਾਂ ਕੇ ਬਲ 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 ਬਲ,
ਹਾਂ ਕੇ ਬਲ ਬਲ
ਸਦ ਬਲਿਹਾਰ, ਪੜ੍ਹੋ ਸਾਰੇ। ਹਾਂ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ, ਮਨ ਕਰਕੇ ਤੋਂ ਬਲ ਬਲ ਬਲਿਹਾਰੇ ਜਾਂਦੇ ਹਾਂ, ਬਲ ਬਲ ਬਾਣੀ ਕਰਕੇ ਤੋਂ ਬਲਿਹਾਰੇ ਬਲਿਹਾਰੇ ਜਾਂਦੇ ਹਾਂ, ਅਤੇ ਸਦ ਬਲਿਹਾਰ ਸਰੀਰ ਕਰਕੇ ਤੋਂ ਸਦਾ ਹੀ ਬਲਿਹਾਰ ਜਾਂਦੇ ਹਾਂ। ਜਾਂ ਦੂਜੇ ਅਰਥ ਵਿੱਚ ਹਾਂ ਕਿ ਬਲ 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 ਦਾ ਅਰਥ ਹੈ ਪ੍ਰਕਾਸ਼ ਰੂਪ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਪ੍ਰਕਾਸ਼ ਰੂਪ ਹੋ, ਅਤੇ ਅੱਗੇ ਆ ਗਿਆ ਬਲ ਬਲਿਹਾਰੇ ਜਾਣ ਯੋਗ ਹੋ, ਫਿਰ ਆ ਗਿਆ ਬਲ, ਮੈਂ ਸੱਚੇ ਪਾਤਸ਼ਾਹ ਬਲਿਹਾਰੇ ਜਾਣ ਯੋਗ ਹੋ ਕਰਕੇ ਸਦ ਬਲਿਹਾਰ ਸਦਾ ਹੀ ਤੁਹਾਤੋਂ ਬਲਿਹਾਰੇ ਜਾਣਾ। ਸੋ ਚਾਰ ਇੱਥੇ ਐਡਜਸਟ ਹੋ ਗਏ, ਬਲ 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 ਸਦ ਬਲਿਹਾਰ, ਬਲ ਬਲ ਤੁਸੀਂ ਪ੍ਰਕਾਸ਼ ਰੂਪ ਹੋ ਮਹਾਰਾਜ ਜੀ, ਬਲ ਬਲਿਹਾਰੇ ਜਾਣ ਯੋਗ ਹੋ, ਅਤੇ ਮੈਂ ਬਲਿਹਾਰੇ ਜਾਣ ਯੋਗਾ ਹੋ ਕਰਕੇ ਬਲ ਸਦ ਬਲਿਹਾਰ ਸਦਾ ਹੀ ਤੋਂ ਬਲਿਹਾਰ ਜਨ
ਅੰਮ੍ਰਿਤ
ਪ੍ਰਭਾਸ। ਇੱਥੋਂ ਤੱਕ ਸੀ ਸਵੇਰ ਦਾ, ਪੜ੍ਹੋ ਹੁਣ ਸਾਰੇ ਅਸੀਂ ਸਵੇਰ ਨੂੰ ਇਕੱਠੇ ਪੜ੍ਹ ਲਾਂਗੇ। ਲਵਾਓ ਹਾਜ਼ਰੀ ਮੁੱਢ ਤੋਂ ਹੀ।
ਸਾਧ ਪੁਰਖ ਕਰਤਾਰ ਕਰਨ ਕਾਰਨ ਸਰਬ ਰਹੋ ਭਰਪੂਰ,
ਹੈਲੋ ਕਹੋ ਜੀ, ਆਪ ਭਰਪੂਰ ਫੇਰ ਆਪੜਿਆ ਵਿੱਚ
ਭਰਪੂਰ,
ਫੇਰ ਬੋਲੋ ਸਰਬ ਰਹੇ ਹੋ,
ਸਰਬ ਰਹੇ ਹੋ ਭਰਪੂਰ, ਸਕਲ ਘਟ ਰਹੇ ਹੋ ਵਿਆਪੇ, ਬਾਬਤ ਦੇਖੀਐ ਜਗਤ ਜਨ ਤੂੰ ਤੇਰੀ ਗੱਤ ਜਾ ਕਰੇ ਆਪੇ ਹਰ ਆਪਤ ਨਸੀ ਅਵਗਤ ਆਪੇ ਇੱਕ ਦੂਜੇ ਅੰਨ ਨਾਹੀਂ ਤੁਮ ਭੱਤ ਪਰ ਅੰਤ ਨਹੀਂ ਬਾਰ ਕੌਣ ਹੈ ਜਗਤ ਪਿਤਾ ਹੈ ਸਰ ਪ੍ਰਾਣ ਜਨ ਗੱਲ ਕਰ ਜੀ ਕਿਆ
ਅਤੇ ਤੁਹਾਤੋਂ ਵੀ ਬਲਿਹਾਰ ਜਾਈ ਸਦਕੇ ਜਾਈਏ ਚਲ ਪਾਲੋ ਮੰਗਣੀ ਪੰਕਤੀ ਇਕੱਠੇ ਜਾਂ ਨਾਨਕ ਭਗਤ ਦਰ
ਜਾਂ ਨਾਨਕ ਭਗਤ ਦਰ
ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨਾ ਹਾਂ ਕਿ ਬਲ 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 ਸਦ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।